श्री गुरु अर्जन जी के तारण तरण स्थान।
दिस फॉर्म मेड बाय द ट्रांसलेशन
ऑफ
वाहेगुरु जी का खालसा, वाहेगुरु जी की फतेह। पतत पावन भगत वैशल सतगुर बाणी पुरख प्रकोतम बाणी सौ चित लावै गो गुरबाणी सुनत मेरा मन द्रव्या मन भीना निज करया वै गो। दसों पातशाहां दी आत्मक जागदी जोत धन धन श्री गुरु ग्रंथ साहिब जी महाराज
गुरु
जुड़ बैठे गुरु का खास रूप सन्मान योग सत्कार योग गुरु खालसा साध संगत वड़े भाग हन जिनके भाग बड़े हैं भाई तिन साधु संग मुख जुड़े लता प्रति गुरु चरणा च जुड़ के एकत्र होके सतगुरां दा पावन पवित्र इतिहास बड़ी श्रद्धा भावना नाल आप जी सरवण कर रहे। धन गुरु नानक साहब सचे पातशाह जी महाराज जी दे वड्डे सपुत्र बाबा श्री चंद जी।
दिस फॉर्म मेड बाय द ट्रायल वर्जन ऑफ एडवांस्ड ऑडियो फ्रॉम प्रिज़न प्लीज बाय इट नाउ।
बड़ी करड़ी घालना घालदे ने हर वेले योग विद्या का अभ्यास करते रहिंदे। बाबा श्री चंद जी वास्ते गुरु घर वालों गुरु के खजानिया चो एक साल बाद 500 रुपया भेटा वजो जाया करदा सी, पर इस बार भेटा हाले तक पहुंची नहीं। तो बाबा श्री चंद जी ने अपने सेवादार भाई कमलिया जी नू हुक्म कीता, कमलिया जी तुसी जाओ गुरु अर्जन साहब दे घर दरबार विच 500 रुपया साड़ी भेट है ते 500 रुपया
बधाई लैके आओ,
क्योंकि उन्होंने अपने सुपुत्र श्री हरगोबिंद साहब का ब्याह किया है, वह बधाई भी साड़ी रहिंदी। 1000 रुपया ते एक वधिया चंचल किस्म का घोड़ा वो लैके आओ, पर उत्थे जाके तुसी बैठना नहीं, खलोत्या ही जाना है ते खलोत्या ही उत्थों वापस मुड़ के आना। भाई कमलिया जी बाबा श्री चंद जी का हुक्म मन के श्री अमृतसर साहब पहुंचे ने। जगत गुरु श्री गुरु अर्जन देव साहब के दर्शन करके बाबा श्री चंद जी की बेनती सुनाई, आख्या महाराज मैनू बैठण का हुक्म नहीं है, मैनू यह हुक्म है कि खलोते ही अपनी भेटा लेनी।
This farm made by the trial version of advanced audio compressor. Please, buy it now.
ਅਸੀਂ ਤੁਹਾਡੀ ਭੇਟਾ ਦਾ ਪ੍ਰਬੰਧ ਵੀ ਕਰਦੇ ਹਾਂ। ਗੁਰੂ ਕੇ ਲੰਗਰਾਂ ਚ ਜਿਸ ਵੇਲੇ ਭਾਈ ਕਮਲੀਆ ਜੀ ਲੰਗਰ ਛਕਣ ਪਹੁੰਚੇ, ਅੱਗੇ ਮਾਤਾ ਗੰਗਾ ਜੀ ਪ੍ਰਸ਼ਾਦਾ ਵਰਤਾ ਰਹੇ ਸੀ, ਸੰਗਤ ਬਹੁਤ ਜ਼ਿਆਦਾ ਸੀ, ਮਾਤਾ ਜੀ ਕੁਝ ਵਿਆਕੁਲ ਹੋ ਰਹੇ ਸੀ। ਇਹ ਖਲੋ ਕੇ ਜਾ ਕੇ ਪ੍ਰਸ਼ਾਦਾ ਮੰਗਣ ਲੱਗਾ ਤੇ ਮਾਤਾ ਨੇ ਸੁਭਾਵਕ ਹੀ ਆਖਿਆ, ਤੂੰ ਐਦੀ ਐ ਬੈਠਦਾ ਨਹੀਂ। ਇਹ ਕਹਿ ਕੇ ਪ੍ਰਸ਼ਾਦੇ ਦੇ ਦਿੱਤੇ, ਇਨ੍ਹਾਂ ਨੇ ਛਕ ਲਏ, ਛਕ ਕੇ ਬਾਹਰ ਆ ਗਏ। ਸਤਿਗੁਰਾਂ ਕੋਲੋਂ 1000 ਰੁਪਈਆ ਤੇ ਬੜਾ ਸੋਹਣਾ ਕੀਮਤੀ ਘੋੜਾ ਲੈ ਲਿਆ, ਔਰ ਗੁਰਦੇਵ ਨੇ ਇਨ੍ਹਾਂ ਨੂੰ ਵਿਦਾ ਕਰਨ ਵਾਸਤੇ ਨਾਲ ਇਕ ਸਿੱਖ ਵੀ ਭੇਜਿਆ ਕਿ ਤੁਸੀਂ ਨਾਲ ਜਾ ਕੇ ਬਾਬਾ ਸ੍ਰੀ ਚੰਦ ਜੀ ਦੇ ਕੋਲ
ਇਸ ਫਾਰਮ ਮੇਡ ਬਾਇ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਬਾਇ ਇਟ ਨਾਓ।
ਸੋ ਉਸ ਵਕਤ ਉਹ ਸਿੱਖ ਨਾਲ ਗਿਆ, ਭਾਈ ਕਮਲੀਆ ਜੀ ਭੇਟਾ ਲੈ ਕੇ ਬਾਬਾ ਸ੍ਰੀ ਚੰਦ ਜੀ ਕੋਲ ਪਹੁੰਚੇ। ਬਾਬਾ ਜੀ ਨੇ ਜਦੋਂ ਪੁੱਛਿਆ ਕਿ ਉੱਥੇ ਦੱਸੋ ਕੀ ਸਾਰੀ ਘਟਨਾ ਕੀ ਹੋਈ ਹੈ, ਕਿਵੇਂ ਜਾ ਕੇ ਤੁਸੀਂ ਬੇਨਤੀ ਕੀਤੀ ਹੈ, ਭਾਈ ਕਵਲੀਆ ਜੀ ਨੇ ਸਾਰਾ ਪ੍ਰਸੰਗ ਸੁਣਾਇਆ। ਜਦੋਂ ਇਹ ਗੱਲ ਦੱਸੀ ਕਿ ਮਾਤਾ ਗੰਗਾ ਨੇ ਮੈਨੂੰ ਐਦੀ ਕਿਹਾ ਸੀ, ਸੁਣ ਕੇ ਬਾਬਾ ਜੀ ਦੇ ਮਨ ਚ ਥੋੜਾ ਜਿਹਾ ਤਨਕ ਜਿਹਾ ਰੋਸ ਆਇਆ ਕਿ ਸਾਡੇ ਸੇਵਾਦਾਰ ਨੂੰ, ਸਾਡੇ ਸੇਵਕ ਨੂੰ ਐਦੀ ਆਖਦੇ ਹਨ। ਜੇ ਐਦੀਆਂ ਦੇ ਭੁੱਖੇ ਨੇ ਤੇ ਉਨ੍ਹਾਂ ਦੇ ਘਰ ਐਦੀ ਆਉਣਗੇ ਜਿਹੜੇ ਝੂਠੇ ਦੋਸ਼ ਲਾਉਣਗੇ ਗੁਰੂ ਸਾਹਿਬ ਤੇ। ਫਿਰ ਜਦੋਂ ਪੈਸੇ ਵੇਖੇ, ਘੋੜਾ ਵੇਖਿਆ ਤੇ ਵੇਖ ਕੇ ਮਰ ਵੀ ਦਿੱਤਾ, ਗੁਰੂ ਘਰ ਦਾ ਤਬੇਲਾ ਬੜਾ ਵੱਡਾ ਹੋਵੇਗਾ, ਤਬੇਲਾ ਵਧੇਗਾ, ਬੜੇ ਬੜੇ ਕੀਮਤੀ ਘੋੜੇ ਗੁਰੂ ਕੇ ਤਬੇਲੇ ਚ ਹੋਣਗੇ, ਫੌਜਾਂ ਹੋਣਗੀਆਂ, ਸੈਨਾ ਹੋਵੇਗੀ। ਇਹ ਵਰ ਵੀ ਬਾਬਾ ਸ੍ਰੀ ਚੰਦ ਜੀ ਨੇ ਦਿੱਤਾ। ਤੇ ਜਿਹੜਾ ਸੇਵਾਦਾਰ ਨਾਲ ਗਿਆ ਸੀ, ਸਾਰੀ ਗੱਲ ਸੁਣ ਕੇ ਉਹ ਵਾਪਸ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੇ ਕਈ ਸਾਰੇ ਬਚਨ ਸੁਣਾਏ। ਸਤਿਗੁਰਾਂ ਨੇ ਮਾਤਾ ਗੰਗਾ ਨੂੰ ਸੱਦ ਕੇ ਪੁੱਛਿਆ, ਗੰਗਾ ਜੀ ਇਹ ਕਿਸ ਤਰ੍ਹਾਂ ਦੀ ਖੇਡ ਹੋਈ ਹੈ? ਮਾਤਾ ਨੇ ਦੱਸਿਆ ਕਿ ਮੈਂ ਤਾਂ ਸੁਭਾਵਕ ਹੀ ਗੱਲ ਕਹੀ ਸੀ, ਪਰ ਬਾਬਾ ਸ੍ਰੀ ਚੰਦ ਜੀ ਨੇ ਖਿਮਾ ਨਹੀਂ ਕੀਤਾ, ਇਹ ਆਪਣੇ ਮੁਖੋਂ ਬਚਨ ਕਰ ਦਿੱਤਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬਾਬਾ ਜੀ ਨੇ ਕੋਈ ਸਰਾਪ ਨਹੀਂ ਦਿੱਤਾ, ਇਹ ਤਾਂ ਹੋਣੀ ਹੈ, ਜਿਹੜੀ ਆਉਣ ਵਾਲੇ ਸਮੇਂ ਵਿਚ ਵਰਤਣੀ ਹੈ ਉਨ੍ਹਾਂ ਨੇ ਵਰਤਾਰਾ ਆਉਣ ਵਾਲੇ ਸਮੇਂ ਚ ਵਰਤ ਕੇ ਹੀ ਰਹਿਣਾ ਹੈ, ਇਹਨੂੰ ਕੋਈ ਨਹੀਂ ਟਾਲ ਸਕਦਾ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਾਵਨ ਪ੍ਰਸੰਗ ਆਪਾਂ ਕੱਲ ਦੀ ਕਥਾ ਚ ਵਿਚਾਰਿਆ ਸੀ। ਸਤਿਗੁਰਾਂ ਦੀ ਸ਼ਹੀਦੀ ਦੇ ਪ੍ਰਕਰਨ ਪ੍ਰਾਰੰਭ ਹੋ ਰਹੇ ਨੇ, ਭੂਮਿਕਾ ਵੱਜ ਰਹੀ ਹੈ ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਵਾਸਤੇ ਦੁਸ਼ਮਣਾਂ ਨੇ, ਗੁਰੂ ਕੇ ਦੋਖੀਆਂ ਨੇ ਬਹਾਨੇ ਬਣਾਏ ਨੇ। ਉਨ੍ਹਾਂ ਬਹਾਨਿਆਂ ਚ ਇਕ ਬਹਾਨਾ ਇਹ ਵੀ ਬਣਾਇਆ ਜਿਹੜਾ ਅੱਜ ਦੀ ਕਥਾ ਚ ਆ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰੀਏ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ
ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਦੋਇਰਾ। ਸ਼੍ਰੀ ਗੁਰੂ ਅਰਜਨ ਜੀ ਟਿਕੇ ਤਾਰਨ ਤਰਨ ਸਥਾਨ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਬਣਾਏ ਹੋਏ ਸਿਰਜੇ ਹੋਏ ਮਹਾਨ ਤੀਰਥ ਤਰਨ ਤਾਰਨ ਸਾਹਿਬ ਵਿਖੇ ਟਿਕੇ ਹੋਏ ਸਨ। ਤਰਨ ਤਾਰਨ ਸਾਹਿਬ ਦੀ ਕਥਾ ਆ ਰਹੀ ਹੈ, ਜਿੱਥੇ ਗੁਰੂ ਅਰਜਨ ਸਾਹਿਬ ਦਾ ਨਿਵਾਸ ਸੀ ਉਸ ਸਮੇਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਸਥਾਨ ਤੇ ਟਿਕੇ ਹੋਏ ਸਨ।
ਸੰਗ ਮਸੰਦਨ ਸੰਗਤਾ ਦਰਸ਼ਨ ਗਨ
ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸਿੱਖਾਂ ਦਾ ਸਮੁਦਾਇ, ਉਹ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਤਰਨ ਤਾਰਨ ਸਾਹਿਬ ਹਾਜ਼ਰ ਹੁੰਦਾ ਹੈ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਦੀਦਾਰ ਕਰਦੇ ਨੇ, ਅਨੇਕ ਪ੍ਰਕਾਰ ਦੀਆਂ ਸੰਗਤਾਂ ਵੀ ਆਉਂਦੀਆਂ ਨੇ, ਮਸੰਦ ਵੀ ਆਉਂਦੇ ਨੇ, ਬਹੁਤ ਸਾਰੀਆਂ ਸੁੰਦਰ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਕਿਉਂ ਪਈ ਜਹਾਂਗੀਰ ਕਿਸ ਕਾਰਨ ਕਰਕੇ ਇਕ ਸ਼ਹਿਜ਼ਾਦੇ ਸੋਰਿਸ ਧਰਕੇ।
ਉਧਰ ਗੁਰੂ ਖਾਲਸਾ ਜੀ ਬਾਦਸ਼ਾਹੀ ਘਰਾਣੇ ਦੇ ਵਿਚ ਇਕ ਖਰਲ ਪਿਆ ਹੋਇਆ ਸੀ, ਬਾਦਸ਼ਾਹ ਜਹਾਂਗੀਰ ਇਹਦਾ ਇਕ ਸਹਿਜਾਦਾ ਸੀ, ਲੜਕਾ ਸੀ, ਇਹਦਾ ਨਾਂ ਸੀ ਸਹਿਜਾਦਾ ਖੁਸਰੋ।
ਸਹਿਜਾਦਾ
ਖੁਸਰੋ ਦਾ ਜਿਹੜਾ ਦਾਦਾ ਸੀ, ਯਾਨੀ ਕਿ ਜਹਾਂਗੀਰ ਦਾ ਪਿਤਾ ਬਾਦਸ਼ਾਹ ਅਕਬਰ, ਉਹ ਨਹੀਂ ਸੀ ਚਾਹੁੰਦਾ ਕਿ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਬਣੇ, ਕਿਉਂਕਿ ਜਹਾਂਗੀਰ ਬਾਦਸ਼ਾਹ ਜੋ ਸੀ ਇਹ ਸ਼ਰਾਬੀ ਸੀ, ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ ਹਰ ਵੇਲੇ ਨਸ਼ੇ ਚ ਧੁੱਤ ਰਹਿੰਦਾ ਸੀ। ਅਕਬਰ ਬਾਦਸ਼ਾਹ ਬੜਾ ਸਿਆਣਾ ਸੀ, ਉਹਨੇ ਆਖਿਆ ਕਿ ਹਿੰਦੁਸਤਾਨ ਦੇ ਰਾਜ ਦੀ ਵਾਗ ਡੋਰ ਇਕ ਸ਼ਰਾਬੀ ਦੇ ਹੱਥ ਨਹੀਂ ਦੇਣੀ ਚਾਹੀਦੀ, ਇਸ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਪੋਤਰੇ ਨੂੰ, ਯਾਨੀ ਕਿ ਜਹਾਂਗੀਰ ਦਾ ਜਿਹੜਾ ਲੜਕਾ ਸੀ ਖੁਸਰੋ, ਉਹਨੂੰ ਰਾਜਗੱਦੀ ਤੇ ਬਿਠਾਵਾਂ, ਪਰ ਉਹਦੇ ਮਨ ਦੀ ਮਨ ਚ ਰਹਿ ਗਈ ਔਰ ਉਹਦੀ ਮੌਤ ਹੋ ਗਈ। ਇਸ ਕਰਕੇ ਜਹਾਂਗੀਰ ਬਾਦਸ਼ਾਹ ਆਪਣੇ ਪੁੱਤਰ ਸਹਿਜਾਦੇ ਖੁਸਰੋ ਨਾਲ ਵਿਗੜ ਗਿਆ ਕਿ ਮੇਰਾ ਹੱਕ ਹੈ, ਮੇਰਾ ਪੁੱਤਰ ਚਾਹੁੰਦਾ
ਸੀ।
ਕੁਝ ਇਹੋ ਜਿਹੀ ਹੁੰਦੀ ਹੈ ਕਿ ਜਿੱਥੇ ਫਿਰ ਪਿਓ ਪੁੱਤਰ ਦਾ ਪਿਤਾ ਨਹੀਂ ਰਹਿੰਦਾ ਤੇ ਪੁੱਤਰ ਬਾਪ ਵਾਸਤੇ ਪੁੱਤਰ ਨਹੀਂ ਰਹਿੰਦਾ, ਦੋਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ। ਤੇ ਰਾਜਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਪਿਓ ਆਪਣੇ ਪੁੱਤਰ ਦਾ ਵੀ ਕਤਲ ਕਰ ਦਿੰਦਾ, ਇਹੋ ਜਿਹਾ ਪ੍ਰਮਾਣ ਇਹ ਪ੍ਰਤੱਖ ਮਿਲ ਰਿਹਾ। ਜਹਾਂਗੀਰ ਬਾਦਸ਼ਾਹ ਆਪਣੇ ਸਹਿਜਾਦੇ ਨਾਲ ਵਿਗੜ ਗਿਆ, ਇਹਦੇ ਸਹਿਜਾਦੇ ਦਾ ਨਾਂ ਸੀ ਸਹਿਜਾਦਾ ਖੁਸਰੋ, ਇਹਦੇ ਤੇ ਜਹਾਂਗੀਰ ਬਾਦਸ਼ਾਹ ਬੜਾ ਗੁੱਸੇ ਹੋਇਆ।
ਜੀਉ ਨਿਕਾ ਚੁੱਕੇ ਸਭ ਠੋਰ, ਇਸਕੇ ਸੰਗ ਨ ਮਿਲ ਹੈ ਔਰ।
ਬਾਦਸ਼ਾਹ ਜਹਾਂਗੀਰ ਨੇ ਇਹਨੂੰ ਦਿੱਲੀਓ ਕੱਢ ਦਿੱਤਾ, ਖੁਸਰੋ ਨੂੰ। ਇਹਨੂੰ ਆਖਿਆ ਵੀ ਤੂੰ ਮੇਰੇ ਰਾਜ ਵਿਚੋਂ ਨਿਕਲ ਜਾ। ਸਾਰੇ ਰਾਜ ਦੇ ਵਿਚ ਜਹਾਂਗੀਰ ਨੇ ਹੁਕਮ ਵਰਤਾ ਦਿੱਤਾ, ਹਰ ਥਾਂ ਤੇ ਹਰ ਸੂਬੇ ਦੇ ਕੋਲੇ ਭੇਜ ਦਿੱਤਾ ਸ਼ਹਿਜਾਦੇ ਖੁਸਰੋ ਨੂੰ ਕਿਸੇ ਦੇ ਮੂੰਹ ਨਹੀਂ ਲਾਣਾ, ਇਹਨੂੰ ਕਿਸੇ ਨੇ ਆਪਣੇ ਕੋਲ ਪਨਾਹ ਨਹੀਂ ਦੇਣੀ, ਇਹਨੂੰ ਕਿਸੇ ਨੇ ਆਪਣੇ ਕੋਲ ਨਹੀਂ ਰੱਖਣਾ। ਇਸ ਪ੍ਰਕਾਰ ਨਾਲ ਇਹਨੇ ਹੁਕਮ ਕੀਤਾ,
ਜੇ ਨੋਕਲ ਮਮ ਲਗੂ ਕੇ ਮਾਨ ਕੋਨਾ ਦੇ ਇਸ ਸਨਮਾਨ।
ਕਹਿ ਦਿੱਤਾ ਜਹਾਂਗੀਰ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ, ਹੁਕਮਨਾਮਾ ਉਸ ਵੇਲੇ ਲਾਗੂ ਕਰ ਦਿੱਤਾ ਕਿ ਜਿਹੜੇ ਮੇਰੇ ਨੌਕਰ ਨੇ ਭਾਵੇਂ ਉਹ ਛੋਟਾ ਤੇ ਭਾਵੇਂ ਕੋਈ ਵੱਡਾ, ਭਾਵੇਂ ਕੋਈ ਨਵਾਬ ਹੈ, ਅਹਿਲਕਾਰ ਹੈ, ਕੋਈ ਵੀ ਹੈ, ਉਹ ਕੋਈ ਵੀ ਸ਼ਹਿਜਾਦੇ ਖੁਸਰੋ ਨੂੰ ਸਨਮਾਨ ਨਾ ਦੇਵੇ। ਇਹ ਮੇਰੇ ਤੋਂ ਬਾਗੀ ਹੈ ਤੇ ਮੇਰੇ ਤੋਂ ਬਾਗੀ ਹੋਣ ਕਰਕੇ ਇਹਨੂੰ ਕਿਸੇ ਨੇ ਆਪਣੇ ਕੋਲ ਪਨਾਹ ਨਹੀਂ ਦੇਣੀ, ਨਾ ਹੀ ਕਿਸੇ ਨੇ ਇਹਨੂੰ ਸਨਮਾਨ ਦੇਣਾ, ਨਾ ਸਤਿਕਾਰ ਦੇਣਾ।
ਗ੍ਰਾਮ ਨਗਰ
ਇਹਨੂੰ ਆਪਣੇ ਕਿਸੇ ਪਿੰਡ ਵਿਚ, ਕਿਸੇ ਗ੍ਰਾਮ ਵਿਚ, ਆਪਣੇ ਕਿਸੇ ਸ਼ਹਿਰ ਵਿਚ ਪ੍ਰਵੇਸ਼ ਨਹੀਂ ਕਰਨ ਦੇਣਾ। ਇਹ ਜਾ ਰਿਹਾ ਇੱਥੋਂ ਦਿੱਲੀਓ, ਮੈਂ ਇਹਨੂੰ ਕੱਢ ਰਿਹਾ, ਕਿਸੇ ਨੇ ਵੀ ਇਹਨੂੰ ਆਪਣੇ ਨਗਰ, ਆਪਣੇ ਗ੍ਰਾਮ, ਸ਼ਹਿਰ, ਕਸਬੇ ਵਿਚ ਰਹਿਣ ਨਹੀਂ ਦੇਣਾ, ਪ੍ਰਵੇਸ਼ ਨਹੀਂ ਕਰਨ ਦੇਣਾ।
ਦੇਸ਼ ਤਿਆਗ ਕਰ ਗਮ ਨਾ ਸੋਏ,
ਇਹਨੂੰ ਮੈਂ ਹੁਕਮ ਕੀਤਾ ਹੋਇਆ ਕਿ ਮੇਰਾ ਦੇਸ਼ ਤਿਆਗ ਕੇ ਚਲਾ ਜਾਵੇ। ਇਹ ਮੇਰਾ ਦੇਸ਼ ਤਿਆਗ ਕੇ ਪੱਛਮ ਦਿਸ਼ਾ ਨੂੰ ਜਾ ਰਿਹਾ, ਇਹਨੂੰ ਜਾਣ ਦਿਓ, ਰਸਤੇ ਵਿਚ ਇਹਨੂੰ ਕੋਈ ਨਾ ਰੋਕੇ, ਨਾ ਹੀ ਇਹਨੂੰ ਕੋਈ ਆਪਣੇ ਕੋਲ ਪਨਾਹ ਦੇਵੇ, ਨਾ ਹੀ ਇਹਨੂੰ ਆਪਣੇ ਕੋਲ ਕੋਈ ਨਿਵਾਸ ਦੇਵੇ।
ਇਹ ਸਭ ਕੋ ਲਿਖ ਦਿਓ ਨਿਕਾਸ,
ਇਹਨੇ ਹੁਕਮਨਾਮਾ ਆਪਣੇ ਸਾਰੇ ਦੇਸ਼ ਵਿਚ ਜਾਰੀ ਕਰ ਦਿੱਤਾ ਬਾਦਸ਼ਾਹ ਜਹਾਂਗੀਰ ਨੇ, ਔਰ ਹੁਕਮਨਾਮਾ ਸਾਰੇ ਦੇਸ਼ ਵਿਚ ਜਾਰੀ ਕਰਕੇ ਲਾਗੂ ਕਰ ਦਿੱਤਾ, ਔਰ ਆਪਣੇ ਪੁੱਤਰ ਨੂੰ ਧੱਕੇ ਮਾਰ ਕੇ ਆਪਣੇ ਰਾਜ ਭਾਗ ਚੋਂ ਬਾਹਰ ਕੱਢ ਦਿੱਤਾ। ਸਹਿਜਾਦਾ ਖੁਸਰੋ ਇਹਦਾ ਨਾਂ ਸੀ। ਇਹਨੂੰ ਧੱਕੇ ਮਾਰ ਕੇ ਆਪਣੇ ਦੇਸ਼ ਵਿਚੋਂ, ਆਪਣੇ ਰਾਜ ਵਿਚੋਂ, ਨਗਰ ਵਿਚੋਂ, ਰਾਜਧਾਨੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਹੁਕਮ ਕਰ ਦਿੱਤਾ ਕੋਈ ਇਹਨੂੰ ਆਪਣੇ ਕੋਲ ਨਾ ਰੱਖੇ।
ਸੋ ਤਜ ਦਿੱਲੀ ਪੁਰੀ ਆਵਾਸ,
ਜਦੋਂ ਪਿਓ ਨੇ ਰਾਜ ਤੋਂ ਕੱਢ ਦਿੱਤਾ ਤੇ ਸਹਿਜਾਦਾ ਖੁਸਰੋ ਉਸ ਵੇਲੇ ਬਾਦਸ਼ਾਹ ਤੋਂ ਬਾਗੀ ਹੋਇਆ, ਫਿਰ ਦਿੱਲੀ ਚੋਂ ਨਿਕਲਿਆ, ਆਪਣਾ ਘਰ ਘਾਟ ਤਿਆਗ ਕੇ, ਆਪਣਾ ਪਰਿਵਾਰ ਤਿਆਗ ਕੇ, ਰਾਜ ਮਹਿਲ ਤਿਆਗ ਕੇ ਉਸ ਵੇਲੇ ਇਹ ਨਿਕਲ ਕੇ ਚੱਲਿਆ ਹੈ।
ਕੁਛ ਨਰ ਸੰਗ ਮਿਕਸ ਕਰ ਆਇਓ,
ਜਦੋਂ ਇਹ ਚੱਲਿਆ ਇਹਦੇ ਨਾਲ ਇਹਦੇ ਕੁਝ ਕੁ ਬੰਦੇ ਵੀ ਚੱਲ ਕੇ ਆਏ ਜਿਹੜੇ ਖੁਸਰੋ ਦਾ ਪੱਖ ਪੂਰਦੇ ਸੀ, ਉਹਨਾਂ ਨੂੰ ਵੀ ਬਾਦਸ਼ਾਹ ਨੇ ਕੱਢ ਦਿੱਤਾ ਵੀ ਤੁਸੀਂ ਵੀ ਇਹਦੇ ਨਾਲ ਹੀ ਜਾਓ। ਜਿਹੜੇ ਸਹਿਜਾਦੇ ਖੁਸਰੋ ਦਾ ਪੱਖ ਪੂਰਦੇ ਸੀ, ਕੁਝ ਕੁ ਬੰਦੇ ਦਿੱਲੀ ਤੋਂ ਸਹਿਜਾਦੇ ਖੁਸਰੋ ਦੇ ਨਾਲ ਚੱਲ ਕੇ ਬਾਹਰ ਨਿਕਲੇ।
ਸਮੇਂ ਸਮੇਂ ਬੋ ਮਗ ਲੰਘਾਇਓ,
ਸਨੇ ਸਨੇ ਸਹਿਜੇ ਸਹਿਜੇ ਦਿੱਲੀ ਤੋਂ ਇਹ ਚੱਲਦਾ ਚੱਲਦਾ ਬਹੁਤ ਸਾਰਾ ਪੈਂਡਾ ਤੈਅ ਕਰਕੇ ਆ ਗਿਆ।
ਮਾਝੇ ਦੇਸ਼ ਪ੍ਰਵੇਸ਼ ਆਏ,
ਚੱਲਦਾ ਚੱਲਦਾ ਸਹਿਜਾਦਾ ਖੁਸਰੋ ਮਾਝੇ ਦੇ ਇਲਾਕੇ ਚ ਆ ਗਿਆ। ਆ ਜਿਹੜਾ ਸਤਿਗੁਰਾਂ ਦਾ ਇਲਾਕਾ ਹੈ ਮਾਝੇ ਦਾ, ਇਹਨੂੰ ਮਾਝੇ ਦਾ ਇਲਾਕਾ ਕਹਿੰਦੇ ਨੇ। ਬਿਆਸ ਦਰਿਆ ਦਾ ਪਾਰਲਾ ਇਲਾਕਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਇਹ ਜਿੰਨਾ ਇਲਾਕਾ ਹੈ ਇਹ ਮਾਝੇ ਦਾ ਇਲਾਕਾ ਗਿਣਿਆ। ਇਹ ਚੱਲਦਾ ਚੱਲਦਾ ਸਹਿਜਾਦਾ ਖੁਸਰੋ ਦਿੱਲੀ ਤੋਂ ਤੁਰਿਆ, ਰਸਤੇ ਚ ਕਿਸੇ ਨੇ ਇਹਨੂੰ ਮੂੰਹ ਨਹੀਂ ਲਾਇਆ, ਕਿਸੇ ਨੇ ਇਹਨੂੰ ਆਪਣੇ ਕੋਲ ਨਗਰ ਚ ਵੜਨ ਨਹੀਂ ਦਿੱਤਾ। ਬਾਦਸ਼ਾਹ ਤੋਂ ਡਰਦੇ ਸਨ, ਭੈ ਭੀਰ ਸਨ ਸਾਰੇ, ਕੋਲ ਇਹਨੂੰ ਆਪਣੇ ਕੋਲ ਰੱਖਦਾ।
ਇਹ
ਚੱਲਦਾ ਚੱਲਦਾ ਮਾਝੇ ਦੇ ਇਲਾਕੇ ਵਿਚ ਪਹੁੰਚਿਆ ਹੈ।
ਚਿਤ ਬਾ ਚਿਤ ਜਾਏ,
ਇਹ ਪੱਛਮ ਦਿਸ਼ਾ ਵੱਲ ਜਾਣਾ ਚਾਹੁੰਦਾ ਸੀ, ਉਧਰ ਅਫਗਾਨਿਸਤਾਨ ਦੇ ਇਲਾਕੇ ਨੂੰ ਨਿਕਲਣਾ ਚਾਹੁੰਦਾ ਸੀ, ਤੇ ਮੈਂ ਉਧਰ ਅਫਗਾਨਿਸਤਾਨ ਦੇ ਇਲਾਕੇ ਤੇ ਚਲਾ ਜਾਵਾਂ, ਉਥੇ ਰਹਿ ਕੇ ਆਪਣੀ ਗੁਜ਼ਰ ਕਰ ਲਵਾਂਗਾ, ਬਸਰ ਕਰ ਲਵਾਂਗਾ ਆਪਣੀ ਜ਼ਿੰਦਗੀ। ਇਸ ਕਰਕੇ ਪੱਛਮ ਦਿਸ਼ਾ ਨੂੰ ਜਾਣਾ ਚਾਹੁੰਦਾ ਸੀ ਇਸ ਪਾਸੇ ਲੰਘ ਕੇ।
ਗੁਰੂ ਤਰਨ ਤਾਰਨਪੁਰ ਡੇਰਾ,
ਉਸ ਵਕਤ ਜਦੋਂ ਇਹ ਚੱਲ ਕੇ ਆਇਆ ਨਾ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਰਨ ਤਾਰਨ ਸਾਹਿਬ ਵੇਖੇ, ਉਸ ਵੇਲੇ ਡੇਰਾ ਸੀ।
ਇਤਕ ਦਿਨ ਤੇ ਕੀਨ ਬਸੇਰਾ,
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਤਰਨ ਤਾਰਨ ਸਾਹਿਬ ਵਿਖੇ ਰਹਿ ਕੇ ਕੁਝ ਦਿਨ ਬਤੀਤ ਕੀਤੇ ਸੀ। ਮਹਾਰਾਜ ਜੀ ਨੇ ਇੱਥੇ ਕੁਝ ਦਿਨਾਂ ਵਾਸਤੇ ਬਸੇਰਾ ਕੀਤਾ ਹੋਇਆ ਸੀ। ਜਦੋਂ ਸਹਿਜਾਦਾ ਖੁਸਰੋ ਚੱਲ ਕੇ ਇੱਥੇ ਪਹੁੰਚਿਆ, ਤਰਨ ਤਾਰਨ ਸਾਹਿਬ ਦੇ ਨੇੜੇ ਆਇਆ, ਸਹਿਜਾਦੇ ਖੁਸਰੋ ਨੇ ਇੱਥੇ ਆ ਕੇ ਡੇਰਾ ਕੀਤਾ।
ਗੁਰੂ ਤੇ ਕਿਸੇ ਸੁਣਾਇਓ,
ਖੁਸਰੋ ਨੂੰ ਕਿਸੇ ਨੇ ਆ ਕੇ ਗੱਲ ਦੱਸੀ ਕਿ ਹੇ ਸਹਿਜਾਦਾ ਖੁਸਰੋ, ਜਿਨ੍ਹਾਂ ਨੇ ਤੇਰੇ ਵੱਡਿਆਂ ਵਡੇਰਿਆਂ ਨੂੰ ਰਾਜ ਭਾਗ ਦਿੱਤੇ ਨੇ, ਰਾਜ ਗੱਦੀਆਂ ਦਿੱਤੀਆਂ ਨੇ, ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਬਾਦਸ਼ਾਹੀ ਦਿੱਤੀ ਸੀ, ਹਮਾਇਓ ਨੂੰ ਗੁਰੂ ਅੰਗਦ ਸਾਹਿਬ ਨੇ ਬਾਦਸ਼ਾਹੀ ਦਿੱਤੀ ਸੀ, ਜਿਨ੍ਹਾਂ ਨੇ ਤੇਰੇ ਵੱਡਿਆਂ ਵਡੇਰਿਆਂ ਨੂੰ ਗੱਦੀ ਦਿੱਤੀ ਸੀ, ਉਨ੍ਹਾਂ ਦੀ ਗੱਦੀ ਦੇ ਮਾਲਕ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇਸ ਵਕਤ ਤਰਨ ਤਾਰਨ ਸਾਹਿਬ ਉਨ੍ਹਾਂ ਨੇ ਇੱਥੇ ਤੀਰਥ ਬਣਾਇਆ ਹੋਇਆ, ਇੱਥੇ ਉਹ ਟਿਕੇ ਹੋਏ ਨੇ। ਤੇਰੇ ਬੜੇ ਵੱਡੇ ਭਾਗ ਨੇ, ਤੈਨੂੰ ਚੱਲ ਕੇ ਉਨ੍ਹਾਂ ਦੇ ਦਰਸ਼ਨ ਕਰਦੇ ਚਾਹੀਦੇ ਨੇ।
ਮਿਲੋ ਇਹਨਾਂ ਦਰਸ਼ਨ ਕਰ ਅੱਛੇ,
ਸੋਚਿਆ ਕਿ ਏਡੀ ਵੱਡੀ ਹਸਤੀ ਦੇ ਮਾਲਕ ਨੇ, ਜਿਹੜੇ ਬਹੁਤ ਹੀ ਮਹਾਨ ਵਿਦਵਾਨ ਗੁਰੂ ਨੇ ਔਰ ਕਰਾਮਾਤੀ ਅਜਮਤੀ ਗੁਰੂ ਨੇ, ਮੈਨੂੰ ਚੱਲ ਕੇ ਉਨ੍ਹਾਂ ਨੂੰ ਜ਼ਰੂਰ ਮਿਲਣਾ ਚਾਹੀਦਾ। ਇਸ ਕਰਕੇ ਸਹਿਜਾਦਾ ਖੁਸਰੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ
ਇੱਕ ਦੋ ਦਿਨ ਰਹਿ ਗਮਨੋਂ ਪਾਛੇ,
ਮੈਂ ਉਨ੍ਹਾਂ ਕੋਲ ਜਾਵਾਂ ਔਰ ਇੱਕ ਦੋ ਦਿਨ ਉਨ੍ਹਾਂ ਦੇ ਕੋਲ ਰਹਾਂ ਵੀ, ਕਿਉਂਕਿ ਉਨ੍ਹਾਂ ਵਾਸਤੇ ਤਾਂ ਸਾਰੇ ਹੀ ਇੱਕ ਬਰਾਬਰ ਨੇ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ। ਠੀਕ ਹੈ, ਮੈਂ ਬਾਦਸ਼ਾਹ ਜਹਾਂਗੀਰ ਤੋਂ ਬਾਗੀ ਹਾਂ, ਪਰ ਗੁਰੂ ਅਰਜਨ ਸਾਹਿਬ ਜੀ ਮੈਨੂੰ ਜ਼ਰੂਰ ਆਪਣੇ ਕੋਲ ਰੱਖਣਗੇ। ਇੱਕ ਦੋ ਦਿਨ ਉਨ੍ਹਾਂ ਕੋਲ ਰਹਿ ਕੇ ਉਨ੍ਹਾਂ ਦੀ ਸੰਗਤ ਕਰਾਂਗਾ, ਉਨ੍ਹਾਂ ਦੇ ਦਰਸ਼ਨ ਕਰਾਂਗਾ, ਸੁਣਾਂਗਾ, ਫਿਰ ਇੱਥੋਂ ਅੱਗੇ ਨੂੰ ਚੱਲਦਾ ਬਣਾਂਗਾ। ਇਹ ਸੋਚ ਕੇ ਸਹਿਜਾਦਾ ਖੁਸਰੋਏ ਨੇ ਤਿਆਰੀ ਕੀਤੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਤਰਨ ਤਾਰਨ ਸਾਹਿਬ ਆਉਣ ਦੀ।
ਹਿਮ ਸ਼ਹਿਜ਼ਾਦੇ ਦੇ ਵਿਚਾਰਾ,
ਇਹਦਾ ਆਪਣੇ ਹਿਰਦੇ ਵਿਚ ਇਹਨੇ ਵਿਚਾਰ ਕੀਤੀ ਹੈ।
ਪਰਿਓ ਡੇਰੋ ਨਿਰਧਾਰਾ,
ਇਹਨੇ ਉਤਾਰਾ ਕਰਕੇ ਤਰਨ ਤਾਰਨ ਸਾਹਿਬ ਦੇ ਨੇੜੇ ਡੇਰਾ ਕਰ ਲਿਆ। ਸਹਿਜਾਦੇ ਖੁਸਰੋ ਨੇ ਤਰਨ ਤਾਰਨ ਸਾਹਿਬ ਦੇ ਬਿਲਕੁਲ ਨੇੜੇ ਆ ਕੇ ਇਹਨੇ ਡੇਰਾ ਕਰ ਲਿਆ। ਆਪਣੇ ਨਾਲੇ ਦੇ ਜਿੰਨੇ ਸਿਪਾਹੀ ਸਨ ਉਨ੍ਹਾਂ ਸਮੇਤ ਉਤਰਿਆ ਹੈ।
ਜਿਸ ਨਿਸ ਮੈਂ ਕਰਕੇ ਬਿਸਰਮਾ,
ਕਿਉਂਕਿ ਸ਼ਾਮ ਪੈ ਚੁੱਕੀ ਸੀ, ਹਨੇਰਾ ਸੀ, ਇਹਨੇ ਆਖਿਆ ਹੁਣ ਗੁਰੂ ਜੀ ਕੋਲ ਜਾਣਾ ਉਚਿਤ ਨਹੀਂ ਹੈ, ਉਹ ਆਰਾਮ ਕਰਨਗੇ ਸਮੇਂ, ਤੇ ਇਹ ਰਾਤ ਮੈਂ ਇੱਥੇ ਬਤੀਤ ਕਰ ਲਵਾਂ, ਕੱਲ ਸਵੇਰੇ ਗੁਰੂ ਸਾਹਿਬ ਕੋਲ ਜਾਵਾਂ। ਇਹ ਸੋਚ ਕੇ ਰਾਤ ਦੇ ਸਹਿਜਾਦੇ ਖੁਸਰੋ ਨੇ ਤਰਨ ਤਾਰਨ ਸਾਹਿਬ ਦੇ ਬਾਹਰ ਬਾਰੀ ਜਿੱਥੇ ਡੇਰਾ ਕੀਤਾ, ਰਾਤ ਇਹਨੇ ਵਿਸ਼ਰਾਮ ਕੀਤਾ।
ਭਈ ਪ੍ਰਾਪ ਸੁਣ ਸਤਗੁਰ ਨਾਮੋ,
ਔਰ ਜਦੋਂ ਪ੍ਰਾਪ ਹੋਈ ਭਾਵ ਅਗਲਾ ਦਿਨ ਚੜਿਆ, ਸੂਰਿਆ ਉਦੇ ਹੋਇਆ, ਉਧਰ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਚ ਅੰਮ੍ਰਿਤ ਵੇਲੇ ਕੀਰਤਨ ਦੀਆਂ ਸਹਿਬਰਾਂ ਲੱਗ ਜਾਂਦੀਆਂ ਸਨ, ਸੰਗਤਾਂ ਆਇਆ ਜਾਇਆ ਕਰਦੀਆਂ ਸੀ ਦਰਸ਼ਨਾਂ ਪਰਸਨਾਂ ਨੂੰ। ਤੇ ਜਦੋਂ ਦਿਨ ਚੜਿਆ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਂ ਇਹਨੇ ਸੁਣਿਆ।
ਮਿਲਿਓ ਆਨ ਕਰ ਬੰਦੇ ਹੱਥਾਂ,
ਆਇਆ ਬੜੇ ਅਦਬ ਨਾਲ ਆਇਆ ਖੁਸਰੋ, ਆ ਕੇ ਇਹਨੇ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਆ ਕੇ ਸਤਿਗੁਰਾਂ ਨੂੰ ਦੋਵੇਂ ਹੱਥ ਬੰਨ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕਿਆ।
ਸਤਿਗੁਰਾਂ
ਦੀ ਮਹਿਮਾ ਜਾਣ ਕੇ ਕਿ ਬੜੀ ਵੱਡੀ ਮਹਿਮਾ ਦੇ ਧਾਰਦੀ ਨੇ, ਮਹਿਮਾ ਦੇ ਵਡਿਆਈ ਦੇ ਧਾਰਦੀ ਨੇ, ਇਹ ਜਾਣ ਕੇ ਸਹਿਜਾਦੇ ਖੁਸਰੋ ਨੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਬਹੁਤ ਹੀ ਨਮਰੀ ਭੂਤ ਹੋ ਕੇ ਬੇਨਤੀ ਨਮਸਕਾਰ ਕੀਤੀ ਹੈ।
ਗੁਰੂ
ਸੱਚੇ ਪਾਤਸ਼ਾਹ ਜੀ ਨੇ ਇਹਦਾ ਸਾਰਾ ਬਿਰਤੰਤ ਪੁੱਛਿਆ, ਸਹਿਜਾਦੇ ਖੁਸਰੋ ਨੂੰ ਪੁੱਛਿਆ, ਹਾਂ ਖੁਸਰੋ ਦੱਸ ਤੇਰਾ ਕਿਵੇਂ ਔੜਾ ਹੋਇਆ, ਕਿਵੇਂ ਚੱਲ ਕੇ ਆਇਆ ਹੈ, ਕਿਵੇਂ ਇਸ ਇਲਾਕੇ ਚ ਵਿਚਰ ਰਿਹਾ, ਇਦਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਹਿਜਾਦੇ ਖੁਸਰੋ ਨੂੰ ਇਹਦਾ ਸਾਰਾ ਬਿਰਤੰਤ ਪੁੱਛਿਆ।
ਭਨਿਓ ਤਾਏ ਬੀਤਾ ਜਿਸ ਭਾਂਤ,
ਇਹਦੇ ਨਾਲ ਜਿਵੇਂ ਜਿਵੇਂ ਬੀਤੀ ਹੈ, ਪਾਤਸ਼ਾਹ ਜਹਾਂਗੀਰ ਨੇ ਜਿਵੇਂ ਇਹਦੇ ਨਾਲ ਪੇਸ਼ ਆਉਣਾ ਕੀਤਾ ਹੈ, ਜਿਵੇਂ ਇਹਨੂੰ ਆਪਣੇ ਦੇਸ਼ ਵਿਚੋਂ ਬਾਹਰ ਕੱਢ ਕੇ ਦੇਸ਼ ਨਿਕਾਲਾ ਦਿੱਤਾ ਹੈ, ਇਹਨੇ ਆਪਣਾ ਸਾਰਾ ਦੁੱਖ ਰੋ ਰੋ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ
ਸੁਣਾਇਆ।
ਕਹਿਣ ਲੱਗਾ ਜੀ ਮੇਰਾ ਪਿਤਾ ਬਾਦਸ਼ਾਹ ਮੇਰੇ ਤੇ ਬੜਾ ਗੁੱਸੇ ਹੈ, ਉਹ ਬੜਾ ਨਾਰਾਜ਼ ਹੈ, ਉਹਨੇ ਮੇਰੇ ਤੇ ਬੜਾ ਭਾਰੀ ਗੁੱਸਾ ਜ਼ਾਹਰ
ਕੀਤਾ, ਕਰ
ਮੇਰਾ ਦੇਸ਼ ਨਿਕਾਲਾ ਕਰ ਦਿੱਤਾ, ਮੈਨੂੰ ਹੁਕਮ ਕਰਕੇ ਤੋੜ ਦਿੱਤਾ ਵੀ ਤੂੰ ਮੇਰਾ ਦੇਸ਼ ਛੱਡ ਕੇ ਚਲਾ ਜਾ, ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਮੇਰੇ ਪਿਤਾ ਨੇ।
ਪੱਛਮ ਦਿਸ਼ ਤੋਂ ਮੈਂ ਚੱਲ ਜਾਵਾਂ,
ਸਤਿਗੁਰੂ ਜੀ ਇਸ ਵੇਲੇ ਮੈਂ ਪੱਛਮ ਦਿਸ਼ਾ ਨੂੰ ਚੱਲ ਕੇ ਜਾ ਰਿਹਾ, ਅਫਗਾਨਿਸਤਾਨ ਦਾ ਜਿਹੜਾ ਇਲਾਕਾ ਹੈ ਪੱਛਮ ਦਿਸ਼ਾ ਦਾ, ਉੱਥੇ ਜਾ ਕੇ ਮਹਾਰਾਜ ਜੀ ਮੈਂ ਪਨਾਹ ਲਵਾਂਗਾ, ਕਿਉਂਕਿ ਉਹੀ ਦੇਸ਼ ਹਿੰਦੁਸਤਾਨ ਤੋਂ ਬਾਹਰ ਦਾ ਇਲਾਕਾ ਹੈ, ਉੱਥੇ ਮੈਨੂੰ ਟਿਕਾਣਾ ਮਿਲ ਸਕਦਾ ਹੈ, ਕਿਉਂਕਿ ਜਿੱਥੇ ਬਾਦਸ਼ਾਹ ਜਹਾਂਗੀਰ ਦਾ ਹੁਕਮ ਚੱਲਦਾ ਉੱਥੇ ਮੈਨੂੰ ਕਿਸੇ ਨੇ ਰਹਿਣ ਨਹੀਂ ਦੇਣਾ, ਇਸ ਕਰਕੇ ਮੈਂ ਪੱਛਮ ਦਿਸ਼ਾ ਨੂੰ ਚੱਲ ਕੇ ਜਾ ਰਿਹਾ।
ਸ੍ਰੀ ਗੁਰੂ ਜੀ ਤਿਤ ਬੈਸ ਬਿਤਾਓ,
ਗੁਰੂ ਜੀ ਮੈਂ ਉਧਰ ਜਾ ਰਿਹਾ ਪੱਛਮ ਦਿਸ਼ਾ ਚ, ਤੇ ਉਧਰ ਜਾ ਕੇ ਮੈਂ ਆਪਣੀ ਉਮਰ ਬਤੀਤ ਕਰਾਂਗਾ, ਜਿਹੜੀ ਜ਼ਿੰਦਗੀ ਦੇ ਦਿਨ ਚਾਰ ਰਹਿੰਦੇ ਨੇ ਉਧਰ ਹੀ ਰਹਿ ਕੇ ਬਤੀਤ ਕਰ ਲਵਾਂਗਾ।
ਭਗਤ ਬਿਨੈ ਵਿਖਾਏ ਅਧੀਨ,
ਇੰਨਾ ਬੜਾ ਅਧੀਨ ਹੋ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੇ ਅਧੀਨ ਹੋ ਕੇ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ,
ਆਪਣੇ ਕਸ਼ਟ ਨਿਵੇਦਨ ਕੀਨ,
ਆਪਣਾ ਸਾਰਾ ਕਸ਼ਟ ਸਾਰਾ ਦੁੱਖ ਸਾਰੀ ਤਕਲੀਫ
ਜਗਤਗੁਰੂ
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਹੈ, ਕਿੱਡੀ ਤਕਲੀਫ ਹੋਵੇਗੀ ਕਿ ਸਕੇ ਬਾਪ ਨੇ ਆਪਣੇ ਦੇਸ਼ ਵਿਚੋਂ ਬਾਹਰ ਨਿਕਲਣ ਵਾਸਤੇ ਹੁਕਮ ਕਰ ਦਿੱਤਾ ਹੈ, ਦੇਸ਼ ਨਿਕਾਲਾ ਦੇ ਦਿੱਤਾ ਹੈ, ਬੜਾ ਦੁਖੀ ਸੀ ਸਹਿਜਾਦਾ ਖੁਸਰੋ, ਇਹਨੇ ਆਪਣੀ ਸਾਰੀ ਤਕਲੀਫ ਦੁੱਖ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਿਵੇਦਨ ਕਰਕੇ ਸੁਣਾਈ ਹੈ।
ਖਰਚ ਗਏ ਥੋੜ ਪਾਸ ਨਾ ਪੈਸਾ,
ਲੱਗਾ ਜੀ ਮੇਰੀ ਹਾਲਤ ਇਹ ਹੋ ਗਈ ਹੈ ਕਿ ਮੇਰੇ ਕੋਲੋਂ ਖਰਚਾ ਥੁੜ ਗਿਆ ਹੈ, ਮੇਰੇ ਕੋਲ ਪੈਸਾ ਨਹੀਂ ਕਿ ਮੈਂ ਆਪਣੇ ਲੰਗਰ ਪਾਣੀ ਦਾ ਵੀ ਪ੍ਰਬੰਧ ਕਰ ਸਕਾਂ, ਹੋਰ ਕੋਈ ਬੰਦਾ ਮੈਨੂੰ ਆਪਣੇ ਕੋਲ ਲੰਗਰ ਪ੍ਰਸ਼ਾਦਾ ਛਕਾਉਂਦਾ ਨਹੀਂ, ਬਾਦਸ਼ਾਹ ਤੋਂ ਸਾਰੇ ਡਰਦੇ ਨੇ, ਕੋਈ ਨਵਾਬ ਮੈਨੂੰ ਮਿਲ ਕੇ ਰਾਜੀ ਨਹੀਂ, ਇਸ ਕਰਕੇ ਮਹਾਰਾਜ ਜੀ ਮੇਰੇ ਕੋਲ ਖਰਚਾ ਥੁੜ ਚੁੱਕਾ ਹੈ, ਖਰਚਾ ਕਰਨ ਵਾਸਤੇ ਮੇਰੇ ਕੋਲ ਕੋਈ ਰੁਪਈਆ ਪੈਸਾ ਨਹੀਂ ਹੈ।
ਦਿਨ ਪ੍ਰਸ਼ੁਧਤ ਮੈਨੂੰ
ਕਈ ਵਾਰ ਦਿਨੇ ਭੁੱਖਾ ਵੀ ਰਹਿਣਾ ਪੈਂਦਾ, ਅੱਜ ਵੀ ਮੈਂ ਜੇ ਤੁਹਾਡੇ ਕੋਲ ਆਇਆ ਤੇ ਮਹਾਰਾਜ ਦਾ ਮਕਸਦ ਇਹ ਹੈ ਕਿ ਮੈਂ ਚਲੋ ਤੁਹਾਡੇ ਲੰਗਰਾਂ ਚ ਪ੍ਰਸ਼ਾਦਾ ਛੱਕ ਕੇ ਆਪਣਾ ਪੇਟ ਤਾਂ ਭਰ ਲਵਾਂਗਾ, ਨਹੀਂ ਤਾਂ ਮਹਾਰਾਜ ਜੀ ਮੇਰੀ ਹਾਲਤ ਬੜੀ ਰੰਕਾਂ ਵਾਲੀ ਹੈ, ਭਿਖਾਰੀਆਂ ਨਾਲੋਂ ਵੀ ਦੁਸ਼ਤਰ ਮੇਰੀ ਹਾਲਤ ਹੋਈ ਪਈ ਹੈ, ਬੱਤਰ ਹਾਲਤ ਹੋਈ ਪਈ ਹੈ,
ਨੀਠ ਨੀਠ ਮੈਂ ਖਰਚ ਚਿਲਾਵੋ,
ਬਹੁਤ ਸੋਚ ਸੋਚ ਕੇ ਨਾਲ ਬੰਦੇ ਵੀ ਨੇ ਮੇਰੇ, ਇਹਨਾਂ ਦਾ ਵੀ ਖਰਚਾ ਚਲਾਉਣਾ ਪੈਂਦਾ ਹੈ, ਇਸ ਕਰਕੇ ਮਹਾਰਾਜ ਬਹੁਤ ਸੋਚ ਸੋਚ ਕੇ ਸਮਝ ਸਮਝ ਕੇ ਮੈਂ ਆਪਣਾ ਤੇ ਇਹਨਾਂ ਦਾ ਗੁਜ਼ਾਰਾ ਕਰ ਰਿਹਾ, ਖਰਚਾ ਚਲਾ ਰਿਹਾ,
ਵਿੱਚ ਬਿਭੁਖਣ ਨਰਨ ਖੁਲਾਵੋ,
ਇੰਨੀ ਹਾਲਤ ਮਾੜੀ ਹੋ ਚੁੱਕੀ ਹੈ ਕਿ ਮੇਰੇ ਜਿਹੜੇ ਸਰੀਰ ਦੇ ਗਹਿਣੇ ਸੀ ਨਾ ਉਹ ਮੈਂ ਗਹਿਣੇ ਵੇਚ ਵੇਚ ਕੇ ਗੁਜ਼ਾਰਾ ਕਰ ਰਹੀ, ਇੱਕ ਗਹਿਣਾ ਵੇਚਦਾ ਤੇ ਰੋਟੀ ਪਕਾ ਲੈਂਦੇ ਹਾਂ, ਫਿਰ ਅਗਲੇ ਦਿਨ ਵਾਸਤੇ ਵੇਚਦੇ ਹਾਂ, ਮਹਾਰਾਜ ਮੈਂ ਆਪਣੇ ਸਰੀਰ ਦੇ ਜਿਹੜੇ ਗਹਿਣੇ ਨੇ ਉਹ ਗਹਿਣੇ ਵੇਚ ਵੇਚ ਕੇ ਗੁਜ਼ਾਰਾ ਕਰ ਰਿਹਾ, ਇੰਨੀ ਮਾੜੀ ਹਾਲਤ ਹੋ ਰਹੀ ਹੈ।
ਅਪਰ ਪਾਤਸ਼ਾਹ ਮੈਂ ਜਾਮੋ, ਮਾਸਕ ਗੁਜ਼ਰ ਤਾ ਧਨ ਪਾਵੋ,
ਮਹਾਰਾਜ ਜੀ ਹੁਣ ਮੈਂ ਇੱਥੋਂ ਜਾ ਰਿਹਾ ਕਿਸੇ ਦੂਜੇ ਬਾਦਸ਼ਾਹ ਦੇ ਕੋਲ ਜਿੱਥੇ ਉਹਦਾ ਰਾਜ ਚੱਲਦਾ ਹੋਵੇ, ਉਹਦਾ ਹੁਕਮ ਚੱਲਦਾ ਹੋਵੇ, ਉਹਦੇ ਕੋਲੋਂ ਮਾਫ਼ੀਨਾਮਾ ਲੈ ਲਵਾਂਗਾ ਔਰ ਉਹਦੇ ਦੇਸ਼ ਵਿਚ ਰਹਿ ਕੇ ਆਪਣਾ ਗੁਜ਼ਾਰਾ ਕਰ ਲਵਾਂਗਾ, ਇੱਥੇ ਹਿੰਦੁਸਤਾਨ ਵਿਚ ਤਾਂ ਮੇਰਾ ਗੁਜ਼ਾਰਾ ਨਹੀਂ ਚੱਲਣਾ, ਇੱਥੇ ਭਾਰਤ ਖੰਡ ਚ ਹੁਣ ਮੇਰਾ ਗੁਜ਼ਾਰਾ ਕਿਸੇ ਨੇ ਨਹੀਂ ਚੱਲਣ ਦੇਣਾ, ਦੂਜੇ ਦੇਸ਼ ਦੇ ਕਿਸੇ ਬਾਦਸ਼ਾਹ ਕੋਲ ਜਾ ਕੇ ਪਨਾਹ ਲਵਾਂਗਾ।
ਇਤਿਹਾਦਕ ਜਦ ਬਿਨਾ ਬਖਾਨੀ,
ਇਤਿਹਾਦਕ ਜਦੋਂ ਇਹਨੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ,
ਅਰਜਨ ਜੀ ਕਰਨਾ ਖਾਨੀ,
ਅਰਜਨ ਸਾਹਿਬ ਦਾ ਹਿਰਦਾ ਜਿਨ੍ਹਾਂ ਦਾ ਹਿਰਦਾ ਬੜਾ ਦਿਆਲੂ ਹੈ, ਮੇਰੇ ਸਾਹਿਬਾਂ ਦਾ ਹਿਰਦਾ ਬੜਾ ਕਰੁਣਾ ਦੇ ਰਸ ਨਾਲ ਭਰਿਆ ਹੋਇਆ ਹੈ, ਤੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਚਿੱਤ करुणा दे रस विच भेजा महाराज जी ने भी बेनती सुनी ते करुणा कीती
निज ठीक दिन के तत तो रखे
इनू महाराज सच्ची पातशाह ने अपने कोल कुछ दिन रखे
देश असमित धन जो कांके
फिर इनू कुछ खर्चा भी दिता महाराज जी ने लंगर प्रसादे वास्ते कुछ खर्चा भी इनू दिता कि अपना प्रबंध कर लवे
जमै चलन को तीन मन कीना
जदों इन्हें चलन वास्ते मन कीता हुण इन्हें आग्या मंगी सतगुरां दे कोलों चलन वास्ते के महाराज मैनू आग्या दे तां जो मैं इत्थों पछम दिशा नूं पूछ कर
सकां
सतगुरु सच्चे पातशाह जी महाराज जी ने गुरु घर दे विच आया सी नूं सिरे पाओ दिता ते सिरे पाओ दे के नूं विदा कीता है
लेकर नमो ठान शहजादा
सतगुरां दी बख्शिश लै के सहजादे खुसरो ने महाराज जी दे चरणा च नमस्कार कीती
गमनी पश्चिम दिश एलादा
बड़े प्यार नाल अदब नाल सतगुरां दे चरणा च मत्था टेक के पछम दिशा वाले पासे नूं सहजादे खुसरो ने चाले पाए बड़ा खुश होके चलिया
जिस दिन ले तिन कीन पियाना
कहिंदे जिस दिन ए गुरु साहब जी कोलों सिरे पाओ मान सत्कार लै के जदों इत्थों चल के गया
नर चंदू को एक
चंदू
खुफिया जसूस फिरदा सी तरन तारण साहब गुरु घर दी सीआईडी पहुंचाउंदा सी उस वक्त चंदू दे कोल पहुंचदी करदा सी सारी खबर कि गुरु घर विच की हो रहा है ते वो सारी कले कले पल दी जड़ी खबर सी सरकारे दरबारे पहुंचाउंदे रहे उदों भी पहुंचाउंदे सी अज भी पहुंचाउंदे ने अपनिया अपनिया ड्यूटियां क्योंकि पंथ सिख खालसा धर्म जेड़ा है एहो जिहा मोटा सुरमा सतगुरां ने पीसिया कि हर एक दी अख विच रड़कदा है इन्हां दीआं सीआईडीआं जिहड़ियां ने हुंदियां ही आईआं ने कहिंदे दीवान चंदू दा भी एक उत्थे सेवादार सी जिहड़ा जसूसी कर रिहा सी उन्हें सारा कुछ वेख्या कि गुरु अर्जन साहब ने सहजादे खुसरो नूं अपने कोल पनाह दित्ती है फिर उन्हूं खर्चा भी दिता है उन्हूं सिरे पाओ भी दिता माण वड़ियाई भी दे के विदा कीता उन्हूं सारी गल वेखी जिहड़ा चंदू दा नौकर सी
सकल भारता सुन कर गए चंदू निकट सुनावत बयो
सारा कुछ वेख के सुन के वह जिहड़ा चंदू दा भेजिया जसूस सी ना ਉਹ ਚੰਦੂ ਕੋਲ ਪਹੁੰਚਿਆ ਚੰਦੂ ਕੋਲ ਜਾ ਕੇ ਉਹਨੇ ਸਾਰੀ ਗੱਲਬਾਤ ਸੁਣਾਈ ਕਿ ਉੱਥੇ ਕੀ ਕੁਝ ਹੋਇਆ ਕੀ ਕੁਝ ਵਰਤਿਆ ਕੱਲੀ ਕੱਲੀ ਗੱਲ ਜਿਹੜੀ ਉਸ ਵੇਲੇ ਚੰਦੂ ਨੂੰ ਜਾ ਕੇ ਸੁਣਾਈ
ਕਰੈ ਸ਼ਤਰਤਾ ਗੁਰ ਕੇ ਸਾਥ
ਚੰਦੂ ਗੁਰੂ ਸਾਹਿਬ ਦਾ ਦੁਸ਼ਮਣ ਬਣਿਆ ਹੋਇਆ ਸੀ ਸਤਿਗੁਰਾਂ ਨਾਲ ਸ਼ਤਰਤਾ ਹੀ ਕਰਦਾ ਸੀ महाराज जी प्रति वैर दी बिरती अपने हिरदे च रखदा सी
यार बर पयो मलत जुगात
अड़ बल गया चंदू ते दोवे हाथ मलदा कहिंदा हुण बणिया बहाना ਹੁਣ ਨਹੀਂ ਬਚ ਸਕਦੇ ਗੁਰੂ ਅਰਜਨ ਸਾਹਿਬ ਜੀ ਮੇਰੇ ਕੋਲੋਂ ਹੁਣ ਬੜਾ ਵਧੀਆ ਬਹਾਨਾ ਬਣ ਗਿਆ ਸੜ ਬਲ ਕੇ ਆਪਣੇ ਦੋਵੇਂ ਹੱਥ ਮਲਣ ਲੱਗਾ
ਕਹੋ ਸ਼ਾਤੀ ਛਿਦਰ ਸੁਪਾਇਓ
ਬਸ ਹੁਣ ਬਿਨਾਂ ਦੇਰੀ ਤੋਂ ਮੈਂ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਕਹਾਂਗਾ ਹੁਣ ਤਾਂ ਮੈਨੂੰ ਬਹਾਨਾ ਮਿਲ ਗਿਆ ਹੁਣ ਤਾਂ ਮੈਨੂੰ ਪੂਰਾ ਬਹਾਨਾ ਮਿਲ ਗਿਆ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਵਿਚ ਆਵੇਗਾ ਛੇਕ ਭਾਵ ਊਜ ਲਾਣ ਦਾ ਮੈਨੂੰ ਸਮਾਂ ਪ੍ਰਾਪਤ ਹੋ ਗਿਆ ਹੈ
ਸਹਿਰੇ ਦੇ ਮੁਰ ਮਨ ਭਾਇਓ
ਚਲੋ ਬਾਦਸ਼ਾਹ ਇਹ ਗੱਲ ਸੁਣੇਗਾ ਨਾ ਤੇ ਬੜਾ ਗੁੱਸਾ ਕਰੇਗਾ ਗੁਰੂ ਅਰਜਨ ਸਾਹਿਬ ਤੇ ਫਿਰ ਮੇਰੀ ਮਨ ਭਾਉਂਦੀ ਮਰਜ਼ੀ ਹੋਵੇਗੀ ਫਿਰ ਤਾਂ ਮੇਰੀ ਮਨ ਭਾਉਂਦੀ ਗੱਲ ਬਣ ਆਵੇਗੀ ਜੋ ਮੈਂ ਸੋਚਦਾ ਉਹ ਕੁਝ ਹੀ ਹੋ ਜਾਵੇਗਾ
ਮੈਂ ਕਰ ਉਪਾਉ ਮੇਰਾ
ਮੈਂ ਤਾਂ ਬੜੇ ਉਪਾਅ ਪਿਆ ਕਰਦਾ ਸੀ ਬਥੇਰੇ ਉੱਦਮ ਕਰ ਰਿਹਾ ਸੀ ਕਈ ਯਤਨ ਬਣਾ ਰਿਹਾ ਸੀ ਆਪਣੀ ਬੁੱਧੀ ਦੇ ਦਿਮਾਗ ਦੇ ਘੋੜੇ ਦੌੜਾ ਰਿਹਾ ਸੀ
ਬਿਗਾੜ ਸੁਣਿਓ ਗੁਰ ਤੇਰਾ
ਹਾਲੇ ਤੱਕ ਮੈਂ ਗੁਰੂ ਅਰਜਨ ਸਾਹਿਬ ਦਾ ਕੁਝ ਵਿਗਾੜ ਨਹੀਂ ਸੀ ਸਕਿਆ ਮੈਂ ਤਾਂ ਉੱਦਮ ਕਰ ਰਿਹਾ ਸੀ ਵੀ ਮੈਨੂੰ ਕੋਈ ਬਹਾਨਾ ਮਿਲੇ ਪਰ ਮੈਨੂੰ ਕੋਈ ਬਹਾਨਾ ਮਿਲ ਨਹੀਂ ਰਿਹਾ ਉੱਦਮ ਬਥੇਰੇ ਪਹਿਲਾਂ ਕੀਤੇ ਪਰ ਮੈਂ ਹਾਲੇ ਤੱਕ ਗੁਰੂ ਅਰਜਨ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ
ਸੋ ਫਕੀਰ ਮੈਂ ਸ਼ਾਹ ਦੀਵਾਨ
ਹੈ ਕੀ ਨੇ ਮੇਰੇ ਸਾਹਮਣੇ ਇੱਕ ਫਕੀਰ ਜੇ ਤੇ ਮੈਂ ਬਾਦਸ਼ਾਹ ਦਾ ਦੀਵਾਨ ਮੇਰਾ ਉਹਨਾਂ ਦਾ ਕੀ ਮੁਕਾਬਲਾ ਉਹ ਇੱਕ ਛੋਟੇ ਜਿਹੇ ਫਕੀਰ ਨੇ ਤੇ ਮੈਂ ਏਡਾ ਵੱਡਾ ਬਾਦਸ਼ਾਹ ਦਾ ਦੀਵਾਨ ਹਾਂ
ਅਬ ਲਗ ਸਮ ਕਹਿ ਰਹੇ ਹੋ ਮਹਾਨ
ਹੁਣ ਤੱਕ ਤਾਂ ਮੈਂ ਉਹਨਾਂ ਦੇ ਬਰਾਬਰ ਹੋ ਕੇ ਚੱਲਦਾ ਰਿਹਾ ਉਹ ਮੇਰੇ ਬਰਾਬਰ ਹੋ ਕੇ ਚੱਲਦੇ ਰਹੇ ਨੇ, ਪਰ ਮੈਂ ਹੁਣ ਦੱਸਾਂਗਾ ਕਿ ਮੇਰਾ ਦੀਵਾਨਪੁਣਾ ਉਹਨਾਂ ਤੇ ਕਿਵੇਂ ਭਾਰੀ ਹੋ ਕੇ ਮੇਰੀ ਜਿਹੜੀ ਹੁਕਮ ਦੀ ਬਿਰਤੀ ਹੁਕਮ ਚੱਲਦਾ ਸਾਰੇ ਪਾਸੇ, ਕਿਵੇਂ ਉਹਨਾਂ ਦੇ ਉੱਤੇ ਹੁਣ ਮੇਰਾ ਹੁਕਮ ਲਾਗੂ ਹੁੰਦਾ, ਹੁਣ ਮੈਂ ਉਹਨਾਂ ਨੂੰ ਆਪਣਾ ਜ਼ੋਰ ਵਿਖਾਵਾਂਗਾ, ਆਪਣੇ ਰੁਤਬੇ ਦਾ ਜ਼ੋਰ ਵਿਖਾਵਾਂਗਾ।
ਸ਼ਤਰੂ ਸਮਸ਼ਾ ਦਾ
ਬਾਦਸ਼ਾਹ ਜਹਾਂਗੀਰ ਦਾ ਜਿਹੜਾ ਸਹਿਜਾਦਾ ਖੁਸਰੂ ਹੈ, ਉਹ ਇਸ ਵੇਲੇ ਜਹਾਂਗੀਰ ਦਾ ਬੜਾ ਵੱਡਾ ਦੁਸ਼ਮਣ ਹੈ। ਜਹਾਂਗੀਰ ਸਭ ਤੋਂ ਵੱਡਾ ਦੁਸ਼ਮਣ ਆਪਣੇ ਪੁੱਤਰ ਨੂੰ ਸਮਝਦਾ, ਸਹਿਜਾਦੇ ਖੁਸਰੋ ਨੂੰ ਆਪਣਾ ਦੁਸ਼ਮਣ ਜਾਣਦਾ।
ਤੇ ਤਨ ਦੀਨ ਸਖਾ ਜੀ ਹੋਵੇ,
ਗੁਰੂ ਅਰਜਨ ਸਾਹਿਬ ਨੇ ਉਹਨੂੰ ਆਪਣੇ ਮਿੱਤਰ ਵਾਂਗੂ ਕੋਲ ਰੱਖਿਆ। ਬਾਦਸ਼ਾਹ ਜਹਾਂਗੀਰ ਦਾ ਦੁਸ਼ਮਣ ਸਹਿਜਾਦਾ ਖੁਸਰੋ, ਉਹਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਪਨਾਹ ਦਿੱਤੀ ਹੈ, ਆਪਣੇ ਕੋਲ ਰੱਖ ਕੇ ਉਹਨੂੰ ਲੰਗਰ ਪ੍ਰਸ਼ਾਦਾ ਛਕਾਇਆ,
ਕੋਲ ਰੱਖਿਆ, ਦੋ ਤਿੰਨ ਦਿਨ ਕੋਲ ਰਿਹਾ
ਗੁਰੂ ਜੀ ਦੇ, ਤੇ ਫਿਰ ਬਾਦਸ਼ਾਹ ਦਾ ਡਰ ਨਹੀਂ ਮੰਨਿਆ ਉਹਨਾਂ ਨੇ, ਬਾਦਸ਼ਾਹ ਦਾ ਭੈ ਨਹੀਂ ਮੰਨਿਆ ਕਿ ਮੈਂ ਬਾਦਸ਼ਾਹ ਦਾ ਜਿਹੜਾ ਬਾਗੀ ਆ ਉਹਨਾਂ ਦੇ ਰਾਜ ਵਿੱਚ ਹੀ ਆਪਣੇ ਕੋਲ ਰੱਖ ਰਿਹਾ। ਬਾਦਸ਼ਾਹ ਦਾ ਉਹਨਾਂ ਨੇ ਆਪਣੇ ਮਨ ਚ ਡਰ ਨਹੀਂ ਮੰਨਿਆ, ਭੈ ਨਹੀਂ ਮੰਨਿਆ।
ਰਿਸ਼ੀ ਸ਼ਾਹ ਜਬ ਸੁਨ ਹੈ ਕਾਨਾ,
ਇਹ ਗੱਲ ਜਦੋਂ ਮੈਂ ਬਾਦਸ਼ਾਹ ਨੂੰ ਜਾ ਕੇ ਦੱਸਾਂਗਾ ਤੇ ਬਾਦਸ਼ਾਹ ਸੁਣ ਕੇ ਬੜਾ ਗੁੱਸਾ ਕਰੇਗਾ। ਪਹਿਲਾਂ ਤਾਂ ਉਹਨੇ ਮੇਰੀ ਗੱਲ ਨੂੰ ਮੰਨਿਆ ਨਹੀਂ, ਪਰ ਹੁਣ ਜਦੋਂ ਮੈਂ ਇਹ ਗੱਲ ਜਾ ਕੇ ਦੱਸਾਂਗਾ ਨਾ ਕਿ ਤੇਰੇ ਬਾਗੀ ਨੂੰ, ਤੇਰੇ ਦੁਸ਼ਮਣ ਸਹਿਜਾਦੇ ਖੁਸਰੋ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਪਨਾਹ ਦਿੱਤੀ ਹੈ, ਇਹ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਵਿਚ ਆਵੇਗਾ, ਉਹ ਬੜਾ ਰੋਸ ਤੇ ਕ੍ਰੋਧ ਵਿਚ ਆਵੇਗਾ।
ਕਰਾਤ ਹੋਏ ਘਰ ਜਾਮਾ ਪਾਏ,
ਇਹਨੇ ਕਰਾਤ ਸੋਚਦੇ ਹੀ ਬਤੀਤ ਕੀਤੀ ਵੀ ਕਦੋਂ ਦਿਨ ਚੜੇ ਤੇ ਬਾਦਸ਼ਾਹ ਕੋਲ ਸ਼ਿਕਾਇਤ ਕਰਾਂ। ਰਾਤ ਨੀਂਦ ਨਹੀਂ ਪਈ ਦੀਵਾਨ ਚੰਦੂ ਨੂੰ, ਰਾਤ ਬੀਤੀ ਅਗਲਾ ਦਿਨ ਚੜਿਆ ਬੜੀ ਛੇਤੀ ਨਾਲ, ਇਹਨੇ ਆਪਣੇ ਤਨ ਤੇ ਕੱਪੜੇ ਪਾਏ,
ਗਏ ਮੋਢੇ ਹਰਕੇ ਪਾਏ,
ਮੂਰਖ ਤਨ ਤੇ ਵਧੀਆ ਕੱਪੜੇ ਸਰੀਰ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ, ਇਹ ਮੂਰਖ ਗੁਰੂ ਸਾਹਿਬ ਜੀ ਦਾ ਵੈਰ ਆਪਣੇ ਮਨ ਚ ਚਿਤਵ ਕੇ, ਪਾਪੀ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਵਾਸਤੇ ਚੰਦੂ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਵੱਲ ਚੱਲਿਆ।
ਤਸਲੀਮਾਤ ਸ਼ਾਹ ਸੋਕੀਨ,
ਜਾ ਕੇ ਤਸਲੀਮਾਤ ਕੀਤੀ ਹੈ, ਭਾਵ ਜਾ ਕੇ ਝੁਕ ਕੇ ਸਲਾਮ ਕੀਤੀ ਬਾਦਸ਼ਾਹ ਜਹਾਂਗੀਰ ਨੂੰ, ਝੁਕ ਕੇ ਸੱਤ ਵਾਰੀ ਸਲਾਮ ਕਰਿਆ ਤਰਦੇ ਸੀ। ਜਹਾਂਗੀਰ ਦੀ ਕਚਹਿਰੀ ਪਹੁੰਚ ਕੇ ਇਹਨੇ ਝੁਕ ਕੇ ਸੱਤ ਵਾਰ ਸਲਾਮ ਕੀਤੀ।
ਚੁਗਲੀ ਉਗਲਤ ਤੋਂ ਮਨਹੀਨ,
ਮਤ ਤੋਂ ਹੀਣਾ, ਚੁਗਲੀ ਕਰਨ ਵਾਸਤੇ ਭੈੜੀ ਮਤ ਵਾਲਾ, ਮਲੀਨ ਮਤ ਵਾਲਾ ਚੰਦੂ ਚੁਗਲੀ ਕਰਨ ਵਾਸਤੇ ਉਸ ਵੇਲੇ ਕਾਲਾ ਪਿਆ ਹੋਇਆ ਹੈ।
ਹੱਥ ਜੋੜ ਕਰ ਬੋਲ ਸੁਣਾਵੇ, ਸੋ ਅਰਜਨ ਜਗ ਗੁਰੂ ਕਾਵੇ,
ਹੱਥ ਜੋੜੇ ਤੇ ਚੁਗਲੀ ਕਰਨ ਵਾਸਤੇ ਬੋਲਿਆ, ਕਰਨ ਲਗਾ ਬਾਦਸ਼ਾਹ ਸਲਾਮਤ ਸੁਣੋ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਅੱਜ ਕਿ ਜਿਹੜੇ ਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਿੱਖਾਂ ਦੇ ਗੁਰੂ ਨੇ, ਪੰਜਵੇਂ ਗੁਰੂ ਆਪਣੇ ਆਪ ਨੂੰ ਕਹਾਉਂਦੇ ਹਨ,
ਜਿਉਂ ਦਿਸਦੇ ਧਨ ਜਿਸਦੀ ਆਵੇ,
ਸਾਰੇ ਪਾਸਿਆਂ ਤੋਂ ਮਾਇਆ ਆਉਂਦੀ ਹੈ, ਉਹਨਾਂ ਕੋਲ ਕਿਸੇ ਪੈਸੇ ਦੀ ਕਮੀ ਨਹੀਂ, ਚਾਰਾਂ ਦਿਸ਼ਾਵਾਂ ਤੋਂ ਲੋਕ ਆਉਂਦੇ ਨੇ, ਸਿੱਖ ਆਉਂਦੇ ਨੇ, ਆ ਕੇ ਉਹਨਾਂ ਨੂੰ ਪੈਸਾ ਭੇਟ ਕਰਦੇ ਹਨ।
ਤੁਮ ਤੇ ਤਰਾਸ ਨਾ ਕਰਦੇ ਪਾਵੇ,
ਦੇਖੋ ਬਾਦਸ਼ਾਹ ਉਹਨਾਂ ਦਾ ਜਿਗਰਾ ਕਿੰਨਾ ਵੱਧ ਗਿਆ, ਤੇਰਾ ਤਰਾਸ ਨੀ ਮੰਨਦੇ, ਤੇਰਾ ਡਰ ਨੀ ਕੋਈ ਮੰਨਦੇ, ਤੂੰ ਇੱਥੇ ਲਾਗੇ ਬੈਠਾ ਉਹਨਾਂ ਦੇ, ਪਰ ਉਹ ਤੇਰਾ ਭੈ ਨੀ ਮੰਨਦੇ, ਤੇਰਾ ਡਰ ਨੀ ਮੰਨਦੇ।
ਨਿਜ ਪੂਜਾ ਹਰ ਧਨ ਕੋ ਦੇਖ, ਜਿਸ ਕੇ ਔਰ ਹੰਕਾਰ ਵਿਸ਼ੇਕ,
ਆਪਣੀ ਪੂਜਾ ਵੇਖ ਕੇ ਔਰ ਆਪਣੇ ਪੈਰਾਂ ਵਿਚ ਆਇਆ ਪੈਸਾ ਵੇਖ ਕੇ ਉਹਨਾਂ ਦੇ ਮਨ ਚ ਬੜਾ ਹੰਕਾਰ ਹੈ, ਉਹ ਤਾਂ ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦੇ ਹੀ ਨਹੀਂ। ਆਪਣੀ ਪੂਜਾ ਵੇਖ ਕੇ, ਆਪਣਾ ਧਨ ਵੇਖ ਕੇ ਉਹਨਾਂ ਦੇ ਹਿਰਦੇ ਚ ਬੜਾ ਭਾਰੀ ਵਿਸ਼ੇਸ਼ ਕਰਕੇ ਹੰਕਾਰ ਹੈ।
ਸ਼ਾਹਜ਼ਾਦਾ ਜੋ ਤੁਮੇ ਨਿਕਾਸੀਓ,
ਹੁਣ ਉਹਨਾਂ ਨੇ ਜਿਹੜੀ ਵਧੀਕੀ ਕੀਤੀ ਹੈ ਬਾਦਸ਼ਾਹ ਸਲਾਮਤ ਸੁਣ, ਉਹਨਾਂ ਨੇ ਜਿਹੜਾ ਹੁਣ ਇਹ ਵਧੀਕੀ ਕੰਮ ਕੀਤਾ ਹੈ, ਤੇਰੇ ਤੋਂ ਵੱਧ ਕੇ ਕੰਮ ਕੀਤਾ ਹੈ, ਤੇਰਾ ਸ਼ਹਿਜ਼ਾਦਾ ਖੁਸਰੋ ਜਿਹਨੂੰ ਤੂੰ ਆਪਣੇ ਦੇਸ਼ ਵਿਚੋਂ ਬਾਹਰ ਕੱਢਿਆ, ਆਪਣੇ ਦੇਸ਼ ਵਿਚੋਂ ਕੱਢ ਕੇ ਦੇਸ਼ ਨਿਕਾਲਾ ਕੀਤਾ ਹੈ,
ਕਿਸ ਚੀਜ਼ ਤੋਂ
ਤੇਰਾ ਡਰ ਸਾਰੇ ਸੂਬੇ ਮੰਨਦੇ ਨੇ, ਕਿਸੇ ਸੂਬੇਦਾਰ ਨੇ, ਕਿਸੇ ਨਵਾਬ ਨੇ ਤੇਰਾ ਡਰ ਮੰਨ ਕੇ ਭੈ ਮੰਨ ਕੇ ਸਹਿਜਾਦੇ ਖੁਸਰੋ ਨੂੰ ਆਪਣੇ ਕੋਲ ਨਹੀਂ ਰੱਖਿਆ। ਹਾਲਾਂਕਿ ਕਈ ਸੂਬੇ ਰਸਤੇ ਚ ਮਿਲੇ ਉਹਨੂੰ, ਪਰ ਕਿਸੇ ਨੇ ਤੇਰਾ ਡਰ ਮੰਨ ਕੇ ਉਹਨੂੰ ਆਪਣੇ ਕੋਲ ਨਹੀਂ ਰੱਖਿਆ, ਆਪਣੇ ਕੋਲ ਪਨਾਹ ਨਹੀਂ ਦਿੱਤੀ।
ਤੁਮ ਤੇ ਬਗਾ ਕਿ ਤੁਮ ਸਮਝਾਨ ਪਹੁੰਚੇ ਗੁਰੂ ਅਰਜਨ ਕੇ ਥਾਨ।
ਪਰ ਵੇਖੋ ਸਹਿਜਾਦਾ ਖੁਸਰੋ, ਸ਼ਾਇਦ ਤੇਰੇ ਬਰਾਬਰ ਦਾ ਬਣ ਕੇ ਜਾਂ ਤੇਰੇ ਤੋਂ ਵੀ ਵੱਡਾ ਬਣ ਕੇ ਸਹਿਜਾਦਾ ਖੁਸਰੋ ਗੁਰੂ ਅਰਜਨ ਸਾਹਿਬ ਕੋਲ ਪਹੁੰਚਿਆ। ਗੁਰੂ ਅਰਜਨ ਸਾਹਿਬ ਜਿਹੜੇ ਤਰਨ ਤਾਰਨ ਸਾਹਿਬ ਦੇ ਮੁਕਾਮ ਤੇ ਬੈਠੇ ਸਨ, ਉਥੇ ਚੱਲ ਕੇ ਉਨ੍ਹਾਂ ਦੇ ਕੋਲ ਗਿਆ।
ਆਦਰ ਤਿਸ ਕੋ ਪਾਸ ਉਤਾਰਾ।
ਦੇਖੋ ਗੁਰੂ ਅਰਜਨ ਸਾਹਿਬ ਨੇ ਤੇਰਾ ਭੈ ਨਹੀਂ ਮੰਨਿਆ ਬਾਦਸ਼ਾਹ, ਉਨ੍ਹਾਂ ਨੇ ਤੇਰੇ ਦੁਸ਼ਮਣ ਨੂੰ, ਤੇਰੇ ਬਾਗੀ ਨੂੰ, ਤੇਰੇ ਵਿਰੋਧੀ ਨੂੰ, ਜਿਹੜਾ ਤੇਰੀ ਗੱਦੀ ਤੇ ਬੈਠਣਾ ਚਾਹੁੰਦਾ ਸੀ ਉਹਨੂੰ ਆਪਣੇ ਕੋਲ ਪਨਾਹ ਦਿੱਤੀ ਹੈ, ਸਨਮਾਨ ਦੇ ਕੇ ਉਹਨੂੰ ਆਪਣੇ ਕੋਲ ਰੱਖਿਆ ਹੈ।
ਹਮਰਾ ਖੈਸ ਤੁਝ ਧੀਰ ਉਚਾਰਾ।
ਉਹਨੂੰ ਧੀਰਗ ਦਿੱਤਾ। ਹੁਣ ਚੰਦੂ ਆਪਣੇ ਕੋਲੋਂ ਵੀ ਗੱਲਾਂ ਬਣਾ ਰਿਹਾ, ਓਨੀ ਹੋਈ ਨੀ ਜਿੰਨੀ ਬਣਾ ਰਿਹਾ। ਸਹਿਜਾਦਾ ਖੁਸਰੋ ਸਿਰਫ ਗੁਰੂ ਘਰ ਆਇਆ, ਲੰਗਰ ਪ੍ਰਸ਼ਾਦਾ ਛਕਿਆ। ਹੁਣ ਗੁਰੂ ਦਾ ਲੰਗਰ ਤਾਂ ਸਾਰਿਆਂ ਵਾਸਤੇ ਸਾਂਝਾ, ਕੋਈ ਆਵੇ, ਹੁਣ ਭਾਵੇਂ ਕੋਈ ਬਾਦਸ਼ਾਹ ਦਾ ਬਾਗੀ ਹੋਵੇ ਤੇ ਭਾਵੇਂ ਕੋਈ ਬਾਦਸ਼ਾਹ ਨੂੰ ਮੰਨਣ ਵਾਲਾ, ਇਹ ਨਹੀਂ ਵੇਖਦਾ ਗੁਰੂ ਘਰ। ਗੁਰੂ ਘਰ ਦਾ ਲੰਗਰ ਜਿਹੜਾ ਉਹ ਸਾਰਿਆਂ ਵਾਸਤੇ ਸਾਂਝਾ। ਪਰ ਚੰਦੂ ਨੇ ਗੱਲ ਬਣਾ ਲਈ, ਕਹਿੰਦਾ ਜੀ ਸਹਿਜਾਦੇ ਖੁਸਰੋ ਨੂੰ ਕੱਲਾ ਲੰਗਰ ਹੀ ਨਹੀਂ ਛਕਾਇਆ, ਸਗੋਂ ਉਹਨੂੰ ਧੀਰਗ ਦਿੱਤਾ। ਕਹਿੰਦੇ ਕੋਈ ਗੱਲ ਨੀ, ਤੂੰ ਆ ਜਾ, ਅਸੀਂ ਤੇਰੇ ਨਾਲ ਰਲ ਕੇ ਆਪਾਂ ਬਾਦਸ਼ਾਹ ਦਾ ਮੁਕਾਬਲਾ ਕਰਾਂਗੇ।
ਅਮਰੂ ਕਹਾ ਕਰੇ ਪਾਤਸ਼ਾਹ ਨੇ ਰਈਅਤ ਜੇ ਹੁਕਮ ਕਰਾਏ।
ਗੁਰੂ ਅਰਜਨ ਸਾਹਿਬ ਨੇ ਉਹਨੂੰ ਕਿਹਾ ਸਹਿਜਾਦੇ ਖੁਸਰੋ ਨੂੰ ਕਿ ਅਸੀਂ ਤੇਰੇ ਨਾਲ ਹੋ ਕੇ ਤੇਰੀ ਮਦਦ ਕਰਾਂਗੇ, ਬਾਦਸ਼ਾਹ ਸਾਡਾ ਕੀ ਵਿਗਾੜ ਲੈਗਾ, ਅਸੀਂ ਬਾਦਸ਼ਾਹ ਦੀ ਰਈਅਤ ਥੋੜੀ ਆ, ਅਸੀਂ ਬਾਦਸ਼ਾਹ ਦੀ ਪ੍ਰਜਾ ਥੋੜੀ ਆ ਕਿ ਬਾਦਸ਼ਾਹ ਸਾਡਾ ਕੁਝ ਵਿਗਾੜੇ। ਚੰਦੂ ਨੇ ਹੁਣ ਗੱਲਾਂ ਆਪਣੇ ਕੋਲੋਂ ਬਣਾਈਆਂ ਨੇ, ਕਿਉਂਕਿ ਦੁਸ਼ਮਣ ਬਾਤ ਕਰੇ ਅਣ ਹੋਈ, ਦੁਸ਼ਮਣ ਨੇ ਉਹ ਗੱਲ ਕਰਨੀ ਜਿਹੜੀ ਨਹੀਂ ਹੋਈ। ਚੰਦੂ ਹੁਣ ਗੱਲਾਂ ਬਣਾਉਂਦਿਆਂ ਕਹਿੰਦਾ ਜੀ ਗੁਰੂ ਨੇ ਇਹ ਗੱਲ ਵੀ ਕਹੀ ਹੈ ਸਹਿਜਾਦੇ ਖੁਸਰੋ ਨੂੰ ਕਿ ਬਾਦਸ਼ਾਹ ਸਾਡਾ ਕੁਝ ਨਹੀਂ ਵਿਗਾੜ ਸਕਦਾ, ਅਸੀਂ ਕਿਹੜਾ ਬਾਦਸ਼ਾਹ ਦੀ ਰਈਅਤ ਜਾਂ ਪ੍ਰਜਾ ਹਾਂ।
ਕੇਤਕ ਦਿਵਸ ਨਿਕ ਸੋ ਰਾਖਿਓ।
ਕਈ ਦਿਨ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਰੱਖਿਆ।
ਸੋ ਮੈਂ ਰਹੋ
ਰਿਹਾ, ਉਹਨੇ ਉੱਥੋਂ ਚੱਲਣ ਦੀ ਇੱਛਾ ਕੀਤੀ, ਸਹਿਜਾਦਾ ਖੁਸਰੋ ਉੱਥੋਂ ਚਲਾ ਗਿਆ।
ਗਮ ਨ ਚੁੱਕੋ ਬੋ ਧਨ ਤੇ ਦੀਨਾ।
ਸੁਣਿਆ ਵੀ ਜਦੋਂ ਗਿਆ ਤੇ ਗੁਰੂ ਅਰਜਨ ਸਾਹਿਬ ਨੇ ਉਹਨੂੰ ਪੈਸੇ ਵੀ ਦਿੱਤੇ ਨੇ, ਉਹਨੂੰ ਧਨ ਵੀ ਦਿੱਤਾ ਹੈ।
ਸਕਲ ਰੀਤੋ ਮਦਦ ਕੀਨਾ।
ਹਰ ਰੀਤੀ ਨਾਲ ਤੁਹਾਡੇ ਵਿਰੋਧੀ ਦੀ, ਤੁਹਾਡੇ ਵਿਦਰੋਹੀ ਦੀ ਉਹਨਾਂ ਨੇ ਮਦਦ ਕੀਤੀ ਹੈ। ਜਿਹੜਾ ਤੁਹਾਡੇ ਦੁਸ਼ਮਣ ਦੀ ਮਦਦ ਕਰ ਰਿਹਾ, ਇਹਦਾ ਮਤਲਬ ਉਹ ਤੁਹਾਡਾ ਵੀ ਦੁਸ਼ਮਣ ਹੈ, ਉਹ ਤੁਹਾਡੇ ਨਾਲ ਵੀ ਵਿਦਰੋਹ ਕਰੇਗਾ।
ਤੁਮਰੋ ਤਰਾਸ ਪਾਏ ਤੋ ਗਏਓ, ਗੁਰ ਅਰਜਨ ਉਰ ਡਰ ਮੈਂ ਕੀਓ।
ਡਰ ਪਾ ਕੇ ਸਹਿਜਾਦਾ ਖੁਸਰੋ ਉਧਰ ਚੱਲ ਕੇ ਗਿਆ, ਪਰ ਗੁਰੂ ਅਰਜਨ ਸਾਹਿਬ ਨੇ ਤੇਰਾ ਡਰ ਨਹੀਂ ਮੰਨਿਆ ਬਾਦਸ਼ਾਹ, ਉਹਨਾਂ ਨੇ ਤੇਰਾ ਭੈ ਨਹੀਂ ਮੰਨਿਆ।
ਬਦ ਹੰਕਾਰ ਜਿਨੋ ਕੇ ਮਹਾ।
ਦੇ ਮਨ ਵਿੱਚ ਬੜਾ ਵੱਡਾ ਭਾਰੀ ਹੰਕਾਰ
ਹੈ,
ਆਪਣੀ ਅੱਖ ਥੱਲੇ ਨਹੀਂ ਲਿਆਉਂਦੇ, ਕਿਸੇ ਨੂੰ ਨਿਗਾਹ ਥੱਲੇ ਨਹੀਂ ਲਿਆਉਂਦੇ, ਏਡੇ ਹੰਕਾਰੀ ਦੇ।
ਤੁਮ ਟਿਗ ਆ ਗਏ ਅਰਜ ਉਚਾਰੀ, ਰਾਖੇ ਤਸਕਰ ਸਦਨ ਮਜਾਰੀ।
ਬਾਦਸ਼ਾਹ ਮੈਂ ਤਾਂ ਪਹਿਲਾਂ ਵੀ ਤੁਹਾਡੇ ਅੱਗੇ ਅਰਜ ਕਰ ਚੁੱਕਾ ਕਿ ਗੁਰੂ ਅਰਜਨ ਸਾਹਿਬ ਦਾ ਹੌਸਲਾ ਬੜਾ ਵੱਧ ਚੁੱਕਾ ਹੈ, ਉਨ੍ਹਾਂ ਨੇ ਆਪਣੇ ਕੋਲ ਪਹਿਲਾਂ ਵੀ ਚੋਰ ਰੱਖੇ ਹੋਏ ਨੇ।
ਆਪ ਕਾਲਤ ਸਭ ਮਾਓ, ਸਭ ਤੇ ਬਦੋ ਸਾਚੇ ਪਾਤਸ਼ਾਹ।
ਆਪਣੇ ਆਪ ਨੂੰ ਬੜਾ ਵੱਡਾ ਭੋਦੇ ਨੇ, ਇੱਥੋਂ ਤੱਕ ਮੈਂ ਸੁਣਿਆ ਵੀ ਜਿਹੜੇ ਲੋਕ ਉਨ੍ਹਾਂ ਕੋਲ ਆਉਂਦੇ ਨੇ ਨਾ, ਉਨ੍ਹਾਂ ਲੋਕਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਸੱਚਾ ਪਾਤਸ਼ਾਹ ਆਖਿਆ ਕਰੋ। ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ, ਤੇਰੇ ਤੋਂ ਵੀ ਵੱਡਾ ਤੈਨੂੰ ਪਾਤਸ਼ਾਹ ਕਹਿੰਦੇ ਨੇ। ਹੁਣ ਇੱਕ ਦੇਸ਼ ਵਿੱਚ ਇੱਕ ਪਾਤਸ਼ਾਹ ਹੋ ਸਕਦਾ ਨਾ, ਪਰ ਉਹ ਆਪਣੇ ਆਪ ਨੂੰ ਤੇਰੇ ਤੋਂ ਵੀ ਵੱਡਾ ਸੱਚਾ ਪਾਤਸ਼ਾਹ ਕਹਾਉਂਦੇ ਨੇ।
ਖਾਤਰ ਮੈਂ ਕਿਸੂ ਨਾ ਲਿਆਵਾਂ,
ਆਪਣੀ ਅੱਖ ਥੱਲੇ ਖਾਤਰ ਵਿੱਚ ਕਿਸੇ ਨੂੰ ਨਹੀਂ ਲੈ ਕੇ ਆਉਂਦੇ।
ਪਰ ਤੈ ਤਸਾ ਜਸਾ ਮਨ ਮਾਵੇ,
ਉਹਨਾਂ ਦੇ ਮਨ ਵਿੱਚ ਆਉਂਦੀ ਆ ਉਸੇ ਤਰ੍ਹਾਂ ਵਰਤਦੇ ਨੇ, ਆਪਣੀਆਂ ਮਨ ਮਰਜ਼ੀਆਂ ਕਰਦੇ ਨੇ।
ਅਪਰ ਸਜ਼ਾਏ ਨਹੀਂ ਜੋ ਦੇਵੋ, ਇੱਕ ਬੁਲਾਏ ਅਜ਼ਮਤ ਕੋ ਲਿਓ।
ਬਾਦਸ਼ਾਹ ਸਲਾਮਤ, ਜੇ ਤੁਸੀਂ ਉਨ੍ਹਾਂ ਨੂੰ ਕੋਈ ਹੋਰ ਸਜ਼ਾ ਨਹੀਂ ਨਾ ਦੇਣੀ ਤੇ ਘੱਟੋ ਘੱਟ ਉਨ੍ਹਾਂ ਨੂੰ ਇੱਥੇ ਆਪਣੇ ਕੋਲ ਸਾਦੀ ਲਓ, ਇੰਨੀ ਵਧੀਕੀ ਕੀਤੀ ਆ ਉਨ੍ਹਾਂ ਨੇ, ਆਪਣੇ ਕੋਲ ਪੇਸ਼ ਤਾਂ ਕਰਵਾਓ ਉਨ੍ਹਾਂ ਨੂੰ। ਆਪਣੇ ਕੋਲ ਬੁਲਵਾ ਕੇ ਉਹਨਾਂ ਕੋਲ ਕਰਾਮਾਤ ਹੀ ਵੇਖ ਲਓ, ਕਰਾਮਾਤ ਵੇਖ ਕੇ ਭਾਵੇਂ ਛੱਡ ਦਿਆ ਜੇ ਕੋਈ ਹੋਰ ਸਜ਼ਾ ਨਹੀਂ ਦੇਣੀ।
ਕਰਾਮਾਤ ਜੇ ਦਿਖਿਓ ਨੱਚਾ ਹੈ ਤੋ ਹਕਾਰੋਤ ਨੇ ਪਾਏ,
ਤੁਸੀਂ ਕਰਾਮਾਤ ਵੀ ਨਹੀਂ ਵੇਖਣਾ ਚਾਹੁੰਦੇ, ਘੱਟੋ ਘੱਟ ਉਹਨਾਂ ਨੂੰ ਆਪਣੇ ਕੋਲ ਬੁਲਾ ਤਾਂ ਲਵੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਜੇ ਕਿ ਮੈਨੂੰ ਆਪਣੇ ਕੋਲ ਬੁਲਾਇਆ, ਥੋੜਾ ਜਿਹਾ ਡਰ ਹੋ ਜਾਏਗਾ ਉਹਨਾਂ ਅੰਦਰ, ਉਹਨਾਂ ਅੰਦਰ ਤੇਰਾ ਭੈ ਬਣ ਜਾਏਗਾ। ਜੇ ਕਰਾਮਾਤ ਵੀ ਨਹੀਂ ਵੇਖਣੀ ਤੇ ਉਹਨਾਂ ਨੂੰ ਸਿਰਫ ਆਪਣੇ ਕੋਲ ਬੁਲਾ ਲਵੋ ਕਿਸੇ ਤਰੀਕੇ।
ਜੋ ਇਸ ਕਿਤ ਕੋ ਤੁਮ ਮਨ ਜਾਨ ਨਹੀਂ ਤੇ ਡਰ ਕੇ ਦਿਓ ਮਾਨ।
ਬਾਦਸ਼ਾਹ ਸਲਾਮਤ, ਜੇ ਉਹਨਾਂ ਦੀ ਇਹ ਵਧੀਕੀ ਉਹਨਾਂ ਦੀ ਇਹ ਕਿਰਤ ਵੇਖ ਕੇ ਤੁਸੀਂ ਉਹਨਾਂ ਨੂੰ ਦੰਡ ਨਾ ਦਿਓਗੇ, ਤੁਸੀਂ ਉਹਨਾਂ ਨੂੰ ਭੈ ਨਾ ਦਿਓਗੇ, ਸਜ਼ਾ ਨਾ ਦਿਓਗੇ।
ਨਿਰਭੈ ਹੋਏ ਬੋ ਕਰੈ ਤੂੰ ਕਾਜ, ਤਸਕਰ ਆਦ ਲਗਾਏ ਸੁਰਾਜ।
ਉਹ ਨਿਡਰ ਹੋ ਕੇ ਹੋਰ ਇਹੋ ਜਿਹੇ ਕੰਮ ਕਰਨਗੇ, ਭੈੜੇ ਕੰਮ ਕਰਨਗੇ। ਅੱਗੇ ਚੋਰ ਉਹਨਾਂ ਨੇ ਪਹਿਲਾਂ ਹੀ ਆਪਣੇ ਕੋਲ ਰੱਖੇ ਨੇ, ਫਿਰ ਡਾਕੂਆਂ ਨੂੰ ਵੀ ਰੱਖਣਗੇ, ਲੋਕਾਂ ਨੂੰ ਲੁੱਟਿਆ ਕਰਨਗੇ। ਏਦਾਂ ਦਾ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ, ਤੇਰੇ ਰਾਜ ਨੂੰ ਵਿਗਾੜ ਕੇ ਰੱਖ ਦੇਣਗੇ।
ਜਿਉਂ ਤੁਮ ਛਿਮਾ ਕਰੋ ਲੱਖ ਪੀਰ, ਜਿਉਂ ਉਲਤਾਰ ਤੈ ਤਰ ਪੀਰ।
ਅੱਛਾ ਤੂੰ ਤਾਂ ਉਹਨਾਂ ਨੂੰ ਪੀਰ ਜਾਣ ਕੇ ਛਿਮਾ ਕਰ ਰਿਹਾ, ਪਰ ਉਹ ਤਿਵੇਂ ਤਿਵੇਂ ਹੋਰ ਹੰਕਾਰੀ ਹੁੰਦੇ ਜਾ ਰਹੇ ਨੇ, ਤਿਵੇਂ ਤਿਵੇਂ ਉਹਨਾਂ ਅੰਦਰ ਜਿਹੜਾ ਹੰਕਾਰ ਹੈ ਉਹ ਹੋਰ ਵਧਦਾ ਜਾ ਰਿਹਾ ਹੈ।
ਸ਼੍ਰੀ ਨਾਨਕ ਸਭ ਕਿਰਤ ਨ ਤਿੰਨ ਕੋ, ਕਰੈ ਈਰਖਾ ਕਪਟੀ ਮਨ ਕੋ।
ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਵਰਗੇ ਨਹੀਂ, ਗੁਰੂ ਨਾਨਕ ਸਾਹਿਬ ਤਾਂ ਬੜੇ ਉੱਤਮ ਸੀ, ਉਹਨਾਂ ਵਰਗੇ ਨਹੀਂ ਉਹ, ਕਿਉਂਕਿ ਗੁਰੂ ਅਰਜਨ ਸਾਹਿਬ ਆਪਣੇ ਮਨ ਚ ਕਪਟ ਰੱਖਦੇ ਨੇ, ਉਹ ਆਪਣੇ ਮਨ ਚ ਛਲ ਰੱਖਦੇ ਨੇ, ਈਰਖਾ ਰੱਖਦੇ ਨੇ।
ਸੁਰਬੀ ਪੱਟਿਓ ਨਾ ਪਹੁੰਚੇ ਉਤਾਹਾ, ਜਿਸ ਪਿੱਛੇ ਉਰ ਅਚਰਜ ਮਾਰ।
ਆਪਾਂ ਸੁਲਭੀ ਖਾ ਭੇਜਿਆ ਉਹਨਾਂ ਕੋਲ, ਪਰ ਵੇਖੋ ਸੁਲਭੀ ਖਾਂ ਉਹਨਾਂ ਕੋਲ ਪਹੁੰਚ ਨਹੀਂ ਸਕਿਆ, ਹੰਕਾਰੇ ਗਏ, ਸੁਲਭੀ ਸਾਡਾ ਕੁਝ ਨਹੀਂ ਵਿਗਾੜ ਸਕਿਆ, ਉਹਨਾਂ ਅੰਦਰ ਹੋਰ ਹਉਮੈ ਵਧ ਗਈ।
ਹਜ਼ਰਤ ਜੇ ਡਰ ਹੈ ਨਾ ਤੁਮਾਰਾ, ਹੋਈ ਰਾਜ ਮੈਂ ਬਹੁਤ ਬਿਗਾੜਾ।
ਇਹ ਬਾਦਸ਼ਾਹ ਜੇ ਤੇਰਾ ਡਰ ਨਾ ਰਿਹਾ ਉਹਨਾਂ ਨੂੰ ਤੇ ਤੇਰਾ ਰਾਜ ਵਿਗੜ ਜਾਏਗਾ। ਰਾਜ ਤਾਂ ਹੁੰਦਾ ਨਾ ਜੇ ਲੋਕਾਂ ਅੰਦਰ ਡਰ ਵੀ ਹੋਵੇ, ਭੈ ਵੀ ਹੋਵੇ ਤੇਰਾ, ਜੇ ਤੇਰਾ ਡਰ ਹੀ ਨਾ ਰਿਹਾ ਤੇ ਤੇਰਾ ਰਾਜ ਵਿਗੜ ਜਾਏਗਾ, ਇਸ ਇਲਾਕੇ ਵਿੱਚ ਤੇਰੇ ਬਾਗੀ ਪੈਦਾ ਹੋ ਜਾਣਗੇ।
ਇਤਿਹਾਸਕ ਪਾਪੀ ਬੋ ਕਯੋ, ਸਾਚ ਤੁਰਕ ਪਤੀ ਕੋ ਚਿਤ ਲਯੋ।
ਇਤਿਹਾਸਕ ਬੜੀਆਂ ਗੱਲਾਂ ਬਣਾ ਬਣਾ ਕੇ ਨਾ ਚੰਦੂ ਨੇ ਬਾਦਸ਼ਾਹ ਜਹਾਂਗੀਰ ਨੂੰ ਕਹੀਆਂ, ਆਖਿਰਕਾਰ ਇਹਨੇ ਬਾਦਸ਼ਾਹ ਜਹਾਂਗੀਰ ਦਾ ਮਨ ਮਨਾ ਹੀ ਲਿਆ ਇਸ ਗੱਲ ਨੂੰ ਕਿ ਗੁਰੂ ਅਰਜਨ ਸਾਹਿਬ ਨੂੰ ਇੱਥੇ ਬੁਲਾਇਆ ਜਾਵੇ, ਉਨ੍ਹਾਂ ਨੂੰ ਇੱਥੇ ਸੱਦਿਆ ਜਾਏ। ਇਹਦੇ ਮਨ ਦੇ ਵਿੱਚ ਹੁਣ ਪੂਰਨ ਤੌਰ ਤੇ ਗੱਲ ਪੱਕੀ ਹੋ ਗਈ ਜਹਾਂਗੀਰ ਦੇ ਕਿ ਗੁਰੂ ਅਰਜਨ ਸਾਹਿਬ ਨੇ ਵਾਕਈ ਆਪਣੇ ਕੋਲ ਚੋਰ ਰੱਖੇ ਹੋਏ ਨੇ, ਉਨ੍ਹਾਂ ਨੇ ਵਾਕਈ ਇਹ ਕੰਮ ਕੀਤਾ, ਵਧੀਕੀ ਦਾ ਕੰਮ ਕੀਤਾ, ਜਹਾਂਗੀਰ ਦਾ ਮਨ ਵੀ ਚੰਦੂ ਨੇ ਪ੍ਰਭਾਵ ਦਿੱਤਾ।
ਨਿਤ ਪ੍ਰਤ ਇਨਕੀ ਆਏ ਖੁਟਾਈ, ਮੈਂ ਅਬਲੋ ਮੈਂ ਕਛੂ ਜਨਾਏ।
ਸੋਚਦਾ ਜਹਾਂਗੀਰ ਕੇ ਰੋਜ਼ ਹੀ ਕੋਈ ਨਾ ਕੋਈ ਖੋਟਾ ਕੰਮ ਗੁਰੂ ਅਰਜਨ ਸਾਹਿਬ ਦਾ ਮੇਰੇ ਤੱਕ ਪਹੁੰਚਦਾ ਤੇ ਮੈਂ ਹਾਲੇ ਤੱਕ ਉਹਨਾਂ ਦੇ ਵਾਸਤੇ ਕੋਈ ਬੰਦੋਬਸਤ ਨਹੀਂ ਕੀਤਾ, ਮੈਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ, ਨਾ ਉਹਨਾਂ ਦੇ ਕੋਲ ਕਿਸੇ ਕੋਤਵਾਲ ਨੂੰ ਭੇਜਿਆ।
ਨਿਜ ਦੀਵਾਨ ਪਾਪੀ ਸੰਗ ਕਹਿਓ, ਕੇਤਕ ਡੰਡ ਉਚਿਤ ਤੈ ਲਿਓ।
ਜਹਾਂਗੀਰ ਬੋਲਿਆ ਚੰਦੂ ਪਾਪੀ ਨੂੰ ਕਹਿਣ ਲੱਗਾ, ਦੀਵਾਨ ਜੀ ਇਹ ਦੱਸੋ ਵੀ ਉਹਨਾਂ ਨੂੰ ਆਪਾਂ ਦੰਡ ਕਿੰਨਾ ਕੁ ਦੇਈਏ, ਤੁਹਾਡੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ ਹੈ। ਖੁਸਰੋ ਨੂੰ ਪਨਾਹ ਦਿੱਤੀ ਆਪਣੇ ਕੋਲੇ, ਬੜਾ ਵੱਡਾ ਗੁਨਾਹ ਹੈ ਉਹਨਾਂ ਦਾ, ਤੇ ਤੂੰ ਦੱਸ ਕਿ ਆਪਾਂ ਉਹਨਾਂ ਨੂੰ ਕਿੰਨਾ ਕੁ ਦੰਡ ਲਾਈਏ, ਉਹਨਾਂ ਨੂੰ ਕਿੰਨਾ ਕੁ ਦੰਡ ਦੇਣਾ ਚਾਹੀਦਾ।
ਇਤਕ ਨੇ ਲਿਖੋ ਪਰਵਾਨਾ,
ਕਿੰਨਾ ਕੁ ਦੰਡ ਤੂੰ ਦੇਣਾ ਚਾਹੁੰਦਾ ਚੰਦੂ? ਮੈਂ ਤੈਨੂੰ ਆਪਣੇ ਵੱਲੋਂ ਸ਼ਕਤੀ ਦਿੰਦਾ ਹਾਂ, ਆਪਣੇ ਵੱਲੋਂ ਤੈਨੂੰ ਮੈਂ ਇਹ ਹੱਕ ਦਿੰਦਾ ਹਾਂ ਕਿ ਤੂੰ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਗੁਰੂ ਅਰਜਨ ਸਾਹਿਬ ਨੂੰ ਭੇਜ ਦੇ।
ਹਾਂ ਅਵਚਲ ਕੈ ਸੁਛਾਨਾ,
ਉਹਨਾਂ ਨੂੰ ਹੁਕਮ ਪ੍ਰਵਾਨਾ ਭੇਜ ਦੇ, ਅਹਿਦਨਾਮਾ ਜਿਹੜਾ ਲਿਖ ਕੇ ਭੇਜ ਦੇ, ਪ੍ਰਵਾਨਾ ਭੇਜ ਦੇ ਕਿ ਗੁਰੂ ਅਰਜਨ ਸਾਹਿਬ ਉਸ ਅਹਿਦਨਾਮੇ ਨੂੰ ਪੜ੍ਹ ਕੇ ਛੇਤੀ ਨਾਲ ਇੱਥੇ ਚੱਲ ਕੇ ਆਉਣ।
ਦੁਸ਼ਟ ਸਚਿਵ ਨੇ ਮਤ ਵਿੱਚ ਲਾਏ,
ਕਹਿੰਦੇ ਦੁਸ਼ਟ ਸਚਿਵ, ਦੁਸ਼ਟ ਵਜ਼ੀਰ ਸੀ ਇਹ ਦੀਵਾਨ ਚੰਦੂ, ਇਹਨੇ ਸਾਰੀ ਮਤ ਪ੍ਰਭਾ ਦਿੱਤੀ, ਜਹਾਂਗੀਰ ਦੀ ਮਤ ਤੇ ਪਰਦਾ ਪਾ ਦਿੱਤਾ।
ਸ਼ਕਲ ਬਿਸਰਾਏ,
ਮਤ ਤੇ ਪਰਦਾ ਪੈ ਗਿਆ, ਇਹਨੇ ਉਚਿਤ ਅਨੁਚਿਤ ਦੀ ਵਿਚਾਰ ਨਹੀਂ ਕੀਤੀ, ਯੋਗ ਅਯੋਗ ਦੀ ਵਿਚਾਰ ਨਹੀਂ ਕੀਤੀ।
ਜਿਨ ਕੀ ਕਰਤ ਸਤਤ ਲੱਖ ਪੀਰ ਧਨ ਚੈ ਮੂਰਖ ਤਿੰਨ ਪੀਰ।
ਇਹਨਾਂ ਦੀ ਪਹਿਲਾਂ ਉਸਤਤੀ ਕਰਦਾ ਸੀ ਪੀਰ ਸਮਝ ਕੇ, ਉਹੀ ਜਹਾਂਗੀਰ ਬਾਦਸ਼ਾਹ ਮੂਰਖ ਬਣ ਕੇ ਹੁਣ ਗੁਰੂ ਸਾਹਿਬ ਨੂੰ ਦੰਡ ਦੇਣਾ ਚਾਹੁੰਦਾ, ਕਿਉਂਕਿ ਰਾਜੇ ਬਾਦਸ਼ਾਹ ਲੋਕ ਕੰਨਾਂ ਦੇ ਕੱਚੇ ਹੁੰਦੇ, ਜਿਵੇਂ ਕੋਈ ਕਹਿੰਦਾ ਉਸੇ ਤਰ੍ਹਾਂ ਮੰਨ ਲੈਂਦੇ। ਹੁਣ ਜਿਹੜਾ ਪਹਿਲਾਂ ਉਸਤਤ ਕਰਦਾ ਸੀ ਵੀ ਉਹ ਬੜੇ ਵੱਡੇ ਪੀਰ ਨੇ, ਉਹੀ ਬਾਦਸ਼ਾਹ ਜਹਾਂਗੀਰ ਹੁਣ ਸਤਿਗੁਰਾਂ ਨੂੰ ਦੰਡ ਦੇਣਾ ਚਾਹੁੰਦਾ ਹੈ।
ਧਨ ਦੋ ਲੱਖ ਬੀਜੀ ਹੈ ਆਏ ਤੁਮਨੇ ਕਿਨਸ ਬਾਤ ਬਿਜਾਈ।
ਉਹਨਾਂ ਨੂੰ ਭੇਜ ਦੋ ਚਿੱਠੀ ਲਿਖ ਕੇ ਕਿ ਉਹ 2 ਲੱਖ ਰੁਪਈਆ ਆ ਕੇ ਸਾਡੇ ਕੋਲ ਦੰਡ ਭਰਨ। ਪਹਿਲਾਂ ਪੈਸਾ ਨੀ, ਆਪ ਵੀ ਆਉਣ ਤੇ 2 ਲੱਖ ਰੁਪਈਆ ਆ ਕੇ ਸਾਡੇ ਕੋਲ ਦੰਡ ਭਰਨ, ਕਿਉਂਕਿ ਉਨ੍ਹਾਂ ਨੇ ਇਹ ਜਿਹੜੀ ਗੱਲ ਕੀਤੀ ਹੈ ਇਹ ਕੰਮ ਚੰਗਾ ਨੀ ਕੀਤਾ ਜੋ ਉਨ੍ਹਾਂ ਨੇ ਕੀਤਾ ਹੈ।
ਸ਼ਹਿਜ਼ਾਦਾ ਜੋ ਤੁਮੈ ਨਿਕਾਰਿਓ ਰਿਪ ਸਮਾਨ ਔਰ ਮੈਂ ਨਿਰਧਾਰਿਓ।
ਸ਼ਹਿਜ਼ਾਦਾ ਖੁਸਰੋ ਮੈਂ ਆਪਣੇ ਦੇਸ਼ ਵਿਚੋਂ ਕੱਢਿਆ ਸੀ, ਮੇਰੇ ਦੁਸ਼ਮਣ ਦੇ ਸਮਾਨ ਸੀ, ਉਹਨੂੰ ਹੇ ਗੁਰੂ ਅਰਜਨ ਸਾਹਿਬ ਜੀ ਤੁਸੀਂ ਆਪਣੇ ਕੋਲ ਰੱਖਿਆ, ਇਹ ਤੁਹਾਡਾ ਦੋਸ਼ ਹੈ, ਇਸ ਦੋਸ਼ ਦੇ ਬਦਲੇ ਤੁਹਾਨੂੰ 2 ਲੱਖ ਰੁਪਈਆ ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰਾਉਣਾ ਪਵੇਗਾ, ਇਹ ਤੁਹਾਡੇ ਤੇ ਦੰਡ ਹੈ।
ਚਿਕਨ ਦਿਓ ਮੈਂ ਨਿਕਟ ਸੁਕਾ ਹੋ ਤੁਮ ਤਨ ਦੀ ਨਸਰਾ ਖੇ ਪਾਓ।
ਉਹਨੂੰ ਮੈਂ ਆਪਣੇ ਦੇਸ਼ ਚੋਂ ਕੱਢਿਆ ਸੀ, ਕਿਸੇ ਨਵਾਬ ਨੇ ਕਿਸੇ ਅਫਸਰ ਨੇ ਕਿਸੇ ਅਧਿਕਾਰ ਨੇ ਉਹਨੂੰ ਆਪਣੇ ਕੋਲ ਪਨਾਹ ਦੇ ਦਿੱਤੀ, ਕਿਸੇ ਨੇ ਉਹਨੂੰ ਆਪਣੇ ਕੋਲ ਨੀ ਰੱਖਿਆ। ਇੱਕ ਗੁਰੂ ਅਰਜਨ ਸਾਹਿਬ ਜੀ ਤੁਸੀਂ ਮੇਰਾ ਡਰ ਨਾ ਮੰਨਦਿਆਂ ਹੋਇਆ, ਮੇਰਾ ਭੈ ਨਾ ਮੰਨਦਿਆਂ ਹੋਇਆ ਮੇਰੇ ਦੁਸ਼ਮਣ ਨੂੰ ਮੇਰੇ ਬਾਗੀ ਨੂੰ ਆਪਣੇ ਕੋਲ ਪਨਾਹ ਦਿੱਤੀ ਹੈ, ਇਹ ਤੁਸੀਂ ਸਹੀ ਨਹੀਂ ਕੀਤਾ, ਦਰੁਸਤ ਨਹੀਂ ਕੀਤਾ, ਇਹਦੇ ਬਦਲੇ ਹੁਣ ਤੁਹਾਨੂੰ ਦੰਡ ਦੇਣਾ ਪਵੇਗਾ।
ਇਸ ਜਹਾਂਗੀਰ ਕੀ ਲੈ ਕੇ ਚੰਦੋ ਦੁਸ਼ਟ ਲਿਖਿਓ ਬਿਦ ਕਹਿ ਕੇ।
ਤਾਂ ਬਾਦਸ਼ਾਹ ਜਹਾਂਗੀਰ ਦੀ ਆਗਿਆ ਲੈ ਕੇ, ਜਹਾਂਗੀਰ ਦਾ ਹੁਕਮ ਲੈ ਕੇ ਚੰਦੂ ਦੁਸ਼ਟ ਨੇ ਚਿੱਠੀ ਲਿਖੀ, ਇਹਨੇ ਆਪਣਾ ਵੈਰ ਵੀ ਕੱਢਣਾ ਸੀ। ਜਹਾਂਗੀਰ ਨੇ ਉਨੀਆਂ ਗੱਲਾਂ ਨਹੀਂ ਲਿਖੀਆਂ ਲਿਖਵਾਈਆਂ ਜਿੰਨੀਆਂ ਨੇ ਆਪਣੇ ਕੋਲੋਂ ਬਣਵਾ ਕੇ ਲਿਖੀਆਂ ਹਨ। ਕ੍ਰੋਧ ਕਰਕੇ ਗੁੱਸੇ ਵਿਚ ਆ ਕੇ ਇਹਨੇ ਗੱਲਾਂ ਲਿਖੀਆਂ, ਚਿੱਠੀ ਲਿਖੀ ਗੁਰੂ ਅਰਜਨ ਸਾਹਿਬ ਜੀ
ਵਾਸਤੇ। ਕਠੋਰ ਹੁਕਮ
ਬਾਦਸ਼ਾਹ ਨੇ ਜਿਹੜੀ ਗੱਲ ਕਹੀ ਹੈ, ਬਾਦਸ਼ਾਹ ਦੇ ਕਹਿਣ ਤੋਂ 10 ਗੁਣਾ ਜ਼ਿਆਦਾ ਗੁੱਸੇ ਨਾਲ ਚਿੱਠੀ ਲਿਖੀ। ਬਾਦਸ਼ਾਹ ਨੂੰ ਉਨਾ ਗੁੱਸਾ ਨਹੀਂ ਸੀ, ਬਾਦਸ਼ਾਹ ਦੇ ਗੁੱਸੇ ਨਾਲੋਂ 10 ਗੁਣਾ ਅਧਿਕ ਗੁੱਸਾ ਕਰਕੇ ਚੰਦੂ ਨੇ ਚਿੱਠੀ ਲਿਖੀ ਹੈ। ਔਰ ਉਸ ਚਿੱਠੀ ਵਿਚ ਬੜਾ ਕਠੋਰ ਸ਼ਬਦਾਵਲੀ ਵਰਤ ਕੇ, ਭੱਦੀ ਸ਼ਬਦਾਵਲੀ ਸਤਿਗੁਰਾਂ ਵਾਸਤੇ ਵਰਤ ਕੇ ਇਹਨੇ ਹੁਕਮ ਲਿਖਿਆ, ਗੁਰੂ ਸਾਹਿਬ ਜੀ ਵਾਸਤੇ ਚਿੱਠੀ ਲਿਖੀ ਹੈ।
ਐਦੀ ਕੋ ਜੋ ਨਿਕਟ ਹਕਾਰਾ,
ਫਿਰ ਐਦੀ ਨੂੰ ਆਪਣੇ ਕੋਲ ਸੱਦਿਆ ਸਰਕਾਰੀ ਪ੍ਰਵਾਨਾ ਦੇਣ ਵਾਸਤੇ। ਐਦੀ ਲੋਕ ਜਾਇਆ ਕਰਦੇ ਸੀ, ਐਦੀ ਨੂੰ ਉਸ ਵੇਲੇ ਆਪਣੇ ਕੋਲ ਸੱਦਿਆ।
ਦਿਨ ਪਰਸ਼ਾ ਕ੍ਰੋਧ ਬਦ ਧਾਰਾ,
ਐਦੀ ਨੂੰ ਵੀ ਚੰਗੀ ਤਰ੍ਹਾਂ ਡਰਾ ਕੇ ਭੇਜਿਆ ਕਿ ਬਾਦਸ਼ਾਹ ਦਾ ਬੜਾ ਗੁੱਸਾ ਹੈ, ਪੂਰਾ ਜਾ ਕੇ ਰੂਹ ਨਾਲ ਗੁੱਸਾ ਵਿਖਾ ਕੇ ਚਿੱਠੀ ਦੇਣੀ ਹੈ।
ਗੋ ਪਰਵਾਨਾ ਗਮਨੋ ਤੂਰਨ ਲਿਓ 2 ਲੱਖ ਦਰਬ ਕਰ ਪੂਰਨ।
ਇਹ ਪਰਵਾਨਾ ਪਕੜ ਕੇ ਜਾ ਕੇ ਉਹਨਾਂ ਨੂੰ ਦੇ ਤੇ ਕਹਿ ਦੇਈ ਕਿ 2 ਲੱਖ ਰੁਪਈਆ ਉਹ ਤਿਆਰ ਕਰ ਲੈਣ, 2 ਲੱਖ ਰੁਪਈਆ ਦੰਡ ਦੇ ਕੇ ਤਾਂ ਉਹਨਾਂ ਦੀ ਜਾਨ ਛੁਟੇਗੀ।
ਜਾਓ ਸਦਾ ਸਰ ਹੁਕਮ ਪੁਕਾਰ ਕੋ ਲਿਓ ਸਭ ਕਿਛ ਕੀ ਅਰਜਨ ਪਾਸ।
ਅੰਮ੍ਰਿਤਸਰ ਪਹੁੰਚ ਜਾ ਔਰ ਜਾ ਕੇ ਹੁਕਮ ਉਹਨਾਂ ਦੇ ਉੱਤੇ ਲਾਗੂ ਕਰ ਦੇ, ਬਾਦਸ਼ਾਹ ਦਾ ਹੁਕਮ ਹੈ, ਇਹ ਪ੍ਰਵਾਨਾ ਲੈ ਜਾ, ਗੁਰੂ ਅਰਜਨ ਸਾਹਿਬ ਕੋਲ ਸਭ ਕੁਝ ਪ੍ਰਾਪਤ ਕਰੀ, ਉਹਨਾਂ ਤੇ ਪੂਰਾ ਰੋਹਬ ਜਾ ਕੇ ਵਿਖਾਵੀ।
ਮਿਲੋ ਨਾ ਮਿਰਦੁਲ ਨਾ ਬੋਲੋ ਲਿਓ ਧਨ ਰਾਸੀ।
ਨਹੀਂ ਬੋਲਣਾ, ਇਹ ਨਾ ਹੋਵੇ ਕਿ ਤੂੰ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਏ। ਗੁੱਸੇ ਵਿਚ ਆ ਕੇ ਉਨ੍ਹਾਂ ਕੋਲੋਂ 2 ਲੱਖ ਰੁਪਈਆ ਲਈ, ਤੇ ਜੇ ਉਹ 2 ਲੱਖ ਰੁਪਈਆ ਨਾ ਦੇਣ ਤੇ ਫਿਰ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਬਾਦਸ਼ਾਹ ਜਹਾਂਗੀਰ ਕੋਲ ਹਾਜ਼ਰ ਹੋਵੇ।
ਅਪਰ ਕਿਸੂ ਕੋ ਪਿਓ ਨਤੀਜਾ ਗਮਨੋ ਅਬੈ ਛਿਪਰ ਪਹੁੰਚੀ ਜੈ।
ਕਿਸੇ ਦਾ ਕਹਿਣਾ ਨੀ ਮੰਨਣਾ, ਬਿਨਾਂ ਦੇਰੀ ਤੋਂ ਛੇਤੀ ਨਾਲ ਇਹ ਬਾਦਸ਼ਾਹ ਦਾ ਹੁਕਮ ਸਮਝ ਕੇ, ਹੇ ਐਦੀ ਤੂੰ ਇਹ ਪ੍ਰਵਾਨਾ ਲੈ ਕੇ ਗੁਰੂ ਜੀ ਕੋਲ ਚਲਾ ਜਾ, 2 ਲੱਖ ਰੁਪਈਆ ਲੈ ਲਈ ਉਨ੍ਹਾਂ ਕੋਲੋਂ, ਜੇ ਦੇਣਗੇ ਜੇ ਨਾ ਦੇਣਗੇ
ਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਇੱਥੇ ਬਾਦਸ਼ਾਹ ਕੋਲ ਆਵੇ।
ਚਲਿਓ ਐ ਦਿਆਲੇ ਪਰਵਾਨਾ ਪਿੱਛੇ ਔਰ ਪਾਪੀ ਹਰਖਾਨਾ,
ਐਦੀ ਪਰਵਾਨਾ ਲੈ ਕੇ ਚੱਲ ਪਿਆ ਲਾਹੌਰ
ਤੋਂ, ਚੰਦੂ ਪਿੱਛੇ
ਬੜਾ ਖੁਸ਼ ਹੋਇਆ, ਪਾਪੀ ਇਹ ਪਾਪ ਕਮਾ ਕੇ ਬੜਾ ਖੁਸ਼ ਹੋਇਆ ਕਿ ਮੇਰੀ ਮਨ ਭੌਦੀ ਹੋ ਰਹੀ ਹੈ।
ਇੱਥੇ ਸੰਮਤ ਕਰਦੇ ਪਾਓ ਆਪ ਕੁਛ ਲਾਗਿਓ ਮੇਰੋ ਦਾਓ।
ਕਿੰਨੇ ਮਹੀਨੇ ਬੀਤ ਗਏ ਨੇ, ਮੈਂ ਤਾਂ ਬੜੇ ਸਮੇਂ ਦਾ ਉਪਾਅ ਕਰਦਾ ਸੀ ਪਰ ਮੇਰਾ ਹਾਲੇ ਤੱਕ ਦਾ ਨਹੀਂ ਸੀ ਲੱਗਾ, ਪਰ ਹਾਂ ਹੁਣ ਸਬੱਬ ਬਣਿਆ, ਹੁਣ ਮੇਰਾ ਦਾਨ ਲੱਗਾ, ਹੁਣ ਮੈਂ ਉਹਨਾਂ ਨੂੰ ਨਹੀਂ ਛੱਡਣ ਲੱਗਾ।
ਲੈ ਹੋ ਬੈਰ ਦਿਓ ਦੁੱਖ ਤੈਤਾ,
ਹੁਣ ਮੈਂ ਉਹਨਾਂ ਕੋਲੋਂ ਵੈਰ ਲਵਾਂਗਾ ਜਿੰਨਾ ਦੁੱਖ ਮੈਨੂੰ ਮਿਲਿਆ ਨਾ।
ਸੁੱਤਾ ਮੋਏ ਸੰਕਟ ਲੈ ਜੈਸੇ,
ਜਿਵੇਂ ਮੇਰੀ ਧੀ ਕੁਆਰੀ ਘਰ ਚ ਬੈਠੀ ਉਹਨੂੰ ਵੇਖ ਕੇ ਮੈਂ ਦੁਖੀ ਹੋ ਰਿਹਾ ਨਾ, ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਦੁੱਖ ਗੁਰੂ ਅਰਜਨ ਸਾਹਿਬ ਨੂੰ ਦੇਵਾਂਗਾ।
ਮੈਂ ਪੈ ਕਰਿਓ ਨਲੀਨ ਸਗਾਏ,
ਮੇਰਾ ਡਰ ਨਹੀਂ ਮੰਨਿਆ ਤੇ ਨਾ ਹੀ ਮੇਰੀ ਧੀ ਦੀ ਸਗਾਈ ਲਈ ਹੈ। ਲੀਲੀ ਨਾਲ ਵੀ ਉਹਨਾਂ ਨੂੰ ਬੇਨਤੀ ਕਰਕੇ ਭੇਜੀ ਪਰ ਮੇਰੀ ਬੇਨਤੀ ਵੀ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ।
ਲਾਗੀ ਅਗਲੋ ਆਚ ਨਾ ਤਾਤੀ ਬੈਠ ਰਿਹਾ ਕਰ ਸੀਤਲ ਛਾਤੇ,
ਹਾਲੇ ਤੱਕ ਉਹਨਾਂ ਨੂੰ ਤੱਤੀ ਵਾਰ ਨਹੀਂ ਸੀ ਲੱਗੀ ਤੇ ਬੜਾ ਠੰਡਾ ਹਿਰਦਾ ਕਰਕੇ ਠੰਡੀ ਛਾਤੀ ਨਾਲ ਚੁੱਪ ਕਰਕੇ ਆਰਾਮ ਨਾਲ ਬੈਠੇ ਸਨ, ਹਾਲੇ ਤੱਕ ਉਹਨਾਂ ਨੂੰ ਕੋਈ ਤੱਤੀ ਵਾਰ ਨਹੀਂ ਸੀ ਲੱਗੀ।
ਕਰਤ ਰਿਹਾ ਮੈਂ ਯਤਨ ਘਨੇਰੇ,
ਯਤਨ ਮੈਂ ਬੜੇ ਕੀਤੇ, ਉਪਾਅ ਮੈਂ ਬੜੇ ਕੀਤੇ ਪਰ ਹਾਲੇ ਤੱਕ ਮੈਂ ਉਹਨਾਂ ਦਾ ਕੁਝ ਵਿਗਾੜ ਨਹੀਂ ਸੀ ਸਕਿਆ।
ਇਨਕੋ ਸੰਕਟ ਗਏ ਨਾ ਨੇੜੇ,
ਇਹਨਾਂ ਦੇ ਨੇੜੇ ਕਿਸੇ ਪ੍ਰਕਾਰ ਦਾ ਸੰਕਟ ਪਹੁੰਚ ਨਹੀਂ ਸਕਿਆ।
ਖੱਤਰੀਨ ਬਿਖੇ ਲਾਜ ਮਮ ਖੋਏ,
ਇਹਨਾਂ ਮੇਰਾ ਖੱਤਰੀਆਂ ਦਾ ਭਾਈਚਾਰਾ ਸੀ, ਮੇਰੀ ਸਾਰਿਆਂ ਚ ਇੱਜ਼ਤ ਵੀ ਗਵਾਚੀ, ਲੋਕਾਂ ਵਿਚ ਮੇਰਾ ਮੂੰਹ ਨਹੀਂ ਰਿਹਾ ਵਿਖਾਉਣ ਵਾਲਾ, ਮੇਰੀ ਨੱਕ ਵੀ ਕੱਟੀ ਗਈ, ਹੁਣ ਮੇਰੀ ਧੀ ਦਾ ਕੋਈ ਰਿਸ਼ਤਾ ਵੀ ਲੈਣ ਨੂੰ ਤਿਆਰ ਨਹੀਂ, ਸਾਰੇ ਪਾਸੇ ਮੇਰੀ ਤੋਹੀਨ ਹੋਈ ਹੈ।
ਸੋ ਬਦਲਾ ਅਬ ਆਵੇ ਹਾਥ, ਇਮ ਵਿਚਾਰ ਮੂਰਖ ਮੁਦ ਸਾਥ,
ਬਦਲਾ ਮੇਰੇ ਹੱਥ ਆਇਆ ਹੁਣ ਮੈਂ ਛੱਡਣਾ ਨਹੀਂ, ਏਦਾਂ ਸੋਚ ਕੇ ਚੰਦੂ ਆਪਣੇ ਹੱਥ ਮਿਲਦਾ ਤੇ ਬੜੇ ਖੁਸ਼ੀ ਦੇ ਨਾਲ ਮੂਰਖ ਆਪਣੇ ਮਨ ਚ ਖੁਸ਼ੀ ਮਨਾ ਰਿਹਾ।
ਮੈਂ ਜਾਣਾ ਨਿਜ ਮੂਲੇ ਉਪਾਲੇ,
ਇਹ ਨਹੀਂ ਜਾਣਦਾ ਕਿ ਜਿਹੜੀ ਕਰਤੂਤ ਚੰਦੂ ਕਰ ਰਿਹਾ ਇਹ ਕੰਮ ਕਰਕੇ ਆਪਣੀਆਂ ਜੜਾਂ ਪੁੱਟ ਰਿਹਾ, ਪਾਪੀ ਆਪਣੀਆਂ ਜੜਾਂ ਆਪਣੇ ਪੈਰਾਂ ਦੇ ਉੱਤੋਂ ਪੁੱਟ ਰਿਹਾ।
ਆਪਣੇ ਪਰ ਅਬਦਾ ਬਦ ਡਰ,
ਇਹ ਕੰਮ ਕਰਕੇ ਆਪਣੇ ਤੇ ਵੱਡੀ ਭਾਰੀ ਅਪਦਾ ਪਾ ਰਿਹਾ, ਬਿਪਤਾ ਪਾ ਰਿਹਾ, ਇਹ ਨਹੀਂ ਜਾਣਦਾ।
ਇਸ ਜਗ ਮੈਂ ਦੁੱਖ ਭੋਗ
ਪਾਪੀ ਦੇ, ਇਸ ਜਗ ਚ ਕਿੰਨੇ ਹਨੇਰੇ ਦੁੱਖ ਅੱਗੇ ਕਥਾ ਆਵੇਗੀ ਕਿ ਕਿਤਨੇ ਹਨੇਰੇ ਦੁੱਖ ਇਸ ਪਾਪੀ ਨੂੰ ਇਸ ਜਗਤ ਚ ਭੋਗਣੇ ਪੈਣੇ ਨੇ।
ਮਰਿਓ ਕੁਮ੍ਰਿਤ ਅੰਤ ਕੀ ਬੇਰੇ,
ਜੈਸੀ ਭੈੜੀ ਮੌਤ ਮਰ ਕੇ ਅੰਤ ਨੂੰ ਪ੍ਰਲੋਕ ਵਿਚ ਜਾ ਕੇ ਨਰਕਾਂ ਦੀ ਘੋਰ ਸਜ਼ਾ ਭੋਗਣੀ ਪਈ।
ਨਰਕੇ ਅਗਾਰੀ ਪਰ ਹੈ ਜਾਏ,
ਹੋਰ ਨਰਕਾਂ ਦੀ ਅੱਗ ਵਿਚ ਜਾ ਕੇ ਪੈ ਕੇ ਸੜੇਗਾ।
ਮੈਂ ਅਣਜਾਣਾ ਲਖੈ ਇਸੀ ਕੋ,
ਇਸ ਗੱਲ ਨੂੰ ਨਹੀਂ ਜਾਣਦਾ, ਅਣਜਾਣ ਹੋਇਆ ਫਿਰਦਾ ਚੰਦੂ ਆਪਣੇ ਅੰਤ ਕਾਲ ਨੂੰ ਨਹੀਂ ਸੋਚ ਰਿਹਾ।
ਚੱਲ ਲਾਹੌਰ ਤੇ ਐਦੀ ਆਇਓ, ਹੁਣ ਕਰੋ ਜੋ ਦੁਸ਼ਟ ਸਿਖਾਇਓ।
ਐਦੀ ਹੁਕਮਨਾਮਾ ਪ੍ਰਵਾਨਾ ਲੈ ਕੇ ਲਾਹੌਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਬੜਾ ਕਰੂਰ ਕਰੜਾ ਹੋਣ ਲਈ ਉਹ ਦੁਸ਼ਟ ਨੇ ਜਿਵੇਂ ਸਿਖਾਇਆ ਸੀ ਚੰਦੂ ਨੇ ਉਸੇ ਤਰ੍ਹਾਂ ਕਰੜਾ ਹੋਣ ਵਾਸਤੇ ਇਹ ਆਇਆ ਗੁਰੂ ਅਰਜਨ ਸਾਹਿਬ ਜੀ ਕੋਲ ਪ੍ਰਵਾਨਾ ਲੈ ਕੇ ਹਾਜ਼ਰ ਹੋਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।